ਗੌੜੀ ਮਹੱਲਾ ਤੀਜਾ। ਇਹ ਅਗਲਾ ਸ਼ਬਦ ਵੀ ਉਹਨਾਂ ਪੰਡਤਾਂ ਪ੍ਰਤੀ ਹੀ ਸਤਿਗੁਰੂ ਮਹਾਰਾਜ ਉਚਾਰਦੇ ਨੇ ਗੌੜੀ ਰਾਗ ਵਿੱਚ। ਗੁਰਮੁਖ ਸੇਵਾ ਪ੍ਰਾਣ ਆਧਾਰਾ, ਹਰ ਜੀਓ ਰੱਖੋ ਹਿਰਦੈ ਉਰ ਧਾਰਾ। ਮਹਾਰਾਜ ਕਹਿੰਦੇ ਭਾਈ ਗੁਰਮੁਖਾਂ ਦੀ ਜੋ ਸੇਵਾ ਕਰਨੀ ਆ ਨਾ, ਇਸੇ ਨੂੰ ਪ੍ਰਾਣਾਂ ਦਾ ਆਸਰਾ ਬਣਾ ਲਓ ਅਤੇ ਹਰ ਜੀ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਰੱਖੋ ਹਮੇਸ਼ਾ। ਚੰਗੀਆਂ ਗੁਰਮੁਖਾਂ ਨਾਮ ਜਪਣ ਵਾਲਿਆਂ ਦੀ ਸੇਵਾ ਨੂੰ ਆਧਾਰ ਬਣਾ ਲਓ। ਬਸ ਜੇ ਤੁਸੀਂ ਤਰਨਾ, ਉਹਨਾਂ ਕੋਲੋਂ ਹੌਲੀ ਹੌਲੀ ਲਾਗ ਲੱਗ ਜਾਂਦੀ ਹੁੰਦੀ ਹੈ। ਜਿਵੇਂ ਕੋਈ ਬੰਦਾ ਰੋਜ਼ ਕਿਸੇ ਅਮਲੀ ਕੋਲ ਬਹਿੰਦਾ ਬਹਿੰਦਾ, ਹੌਲੀ ਹੌਲੀ ਉਹ ਵੀ ਫੀਮ ਜੀ ਖਾਣ ਲੱਗ ਜਾਂਦਾ। ਕੋਈ ਸ਼ਰਾਬੀ ਕੋਲ ਬਹਿਣ ਲੱਗ ਗਿਆ, ਉਹ ਵੀ ਹੌਲੀ ਹੌਲੀ ਪੀਣ ਲੱਗ ਜਾਂਦਾ। ਕੁਸੰਗਤ ਕੁਸੰਗਤ ਹੀ ਹੁੰਦੀ ਆ ਅਤੇ ਸੰਗਤ ਸੰਗਤ ਹੀ ਹੁੰਦੀ ਹੈ। ਚੰਗੇ ਬੰਦੇ ਕੋਲ ਬੈਠਾਂਗੇ ਤਾਂ ਹੌਲੀ ਹੌਲੀ ਆਪਾਂ ਬਦਲ ਜਾਵਾਂਗੇ, ਫਰਕ ਪੈਣ ਲੱਗ ਜਾਂਦਾ। ਗੁਰਮੁਖ ਸੋਭਾ ਸਾਚ ਦੁਆਰਾ, ਪੰਡਿਤ ਹਰ ਪੜ ਤਜੋ ਵਿਕਾਰਾ। ਮਹਾਰਾਜ ਤੀਜੇ ਪਾਤਸ਼ਾਹ ਕਹਿਣ ਲੱਗੇ, ਇਹ ਪੰਡਿਤ ਜੀ ਵਿਕਾਰਾਂ ਨੂੰ ਤਿਆਗ ਕੇ ਨਾ ਹਰੀ ਨਾਮ ਸੰਬੰਧੀ ਗ੍ਰੰਥਾਂ ਨੂੰ ਪੜ੍ਹਿਆ ਕਰੋ। ਸਤਸੰਗਤ ਰੂਪ ਸੱਚੇ ਦੁਆਰੇ ਅੰਦਰ ਗੁਰਮੁਖੀ ਸੋਭਾ ਪਾਉਂਦੇ ਨੇ। ਤੁਸੀਂ ਵਿਕਾਰਾਂ ਤਾਂ ਛੱਡਦੇ ਨਹੀਂ, ਕੱਲੀ ਗ੍ਰੰਥਾਂ ਦੀ ਪੜ੍ਹਾਈ ਪੜ੍ਹ ਕੇ ਉਹ ਯਾਦ ਕਰਕੇ ਚੁੰਝਾਂ ਤਿੱਖੀਆਂ ਕਰਕੇ ਵਿਵਾਦ ਕਰਦੇ ਹੋ, ਬਾਦ ਕਰਦੇ ਹੋ। ਕਿਆ ਪੜ੍ਹੀਆ ਕਿਆ ਗੁਨੀਆ, ਕਿਆ ਵੇਦ ਪੁਰਾਣਾ ਸੁਣੀਆਂ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ, ਕਿਆ ਸੋਚਿਆ ਬਾਰੰਬਾਰਾ। ਇੱਕੋ ਹੀ ਪੱਖ ਲੈਂਦੇ ਹਾਂ ਆਪਾਂ, ਜਿਵੇਂ ਕਈ ਕਥਾਵਾਚਕ ਤਿਆਰ ਹੋ ਜਾਂਦੇ, ਤਿੰਨ ਕੁ ਸਾਲਾਂ ਚ ਕਰਕੇ ਬਾਹਰ ਕੱਢ ਦਿੰਦੇ। ਤਿੰਨ ਕੁ ਸਾਲਾਂ ਚ ਕਥਾਵਾਚਕ ਨੇ ਸਿਰਫ ਕਿਤਾਬ ਪੜ੍ਹੀ, ਕਿਤਾਬੀ ਗਿਆਨ ਤਾਂ ਬਹੁਤ ਲੈ ਲਿਆ ਉਹਨੇ, ਪਰ ਉਹਨੂੰ ਪ੍ਰੈਕਟੀਕਲੀ ਲਾਈਫ ਨਹੀਂ ਹੋਈ ਉਹਦੀ ਕੋਈ। ਚੰਗਾ ਹੁੰਦਾ ਜੇ ਪਹਿਲਾਂ 3 ਸਾਲ ਦੇ ਵਿੱਚ ਉਹਨੂੰ ਮੂਲ ਮੰਤਰ ਦਾ ਅਭਿਆਸ, ਗੁਰਮੰਤਰ ਦਾ ਅਭਿਆਸ, ਸੰਗਤ ਦੀ ਸੇਵਾ, ਜੋੜੇ ਝਾੜਨੇ, ਭਾਂਡੇ ਮਾਂਜਣੇ ਦਾ ਪਹਿਲਾਂ ਸਿਖਾਇਆ ਜਾਂਦਾ। ਉਦੋਂ ਬਾਅਦ ਫਿਰ ਉਹਨੂੰ ਫਿਰ ਇਸ ਲਾਈਨ 'ਤੇ ਲਾਇਆ ਜਾਂਦਾ, ਫਿਰ ਕੁਛ ਪ੍ਰੈਕਟੀਕਲ ਹੋ ਜਾਂਦਾ ਆਪਣਾ। ਤਾਂ ਜਦੋਂ ਆਪਾਂ ਸਿਰਫ ਕਿਤਾਬਾਂ ਪੜ੍ਹੀਆਂ ਨੇ, ਕੰਠ ਕਰ ਲਈਆਂ, ਤਾਂ ਅੰਦਰਲਾ ਜਿਹੜਾ ਹਿੱਸਾ ਸੀ ਉਹ ਕੋਰਾ ਕਰਾਰਾ ਹੀ ਰਹਿ ਗਿਆ। ਬਸ ਕੋਈ ਸੇਵਾ ਦੀ ਜਾਂਚ ਨਹੀਂ, ਕੋਈ ਬਾਣੀ ਨਹੀਂ। ਉਹਦੇ ਨਾਲ ਫਿਰ ਕੀ ਹੁੰਦਾ, ਉਹ ਅੱਗੇ ਗਿਆਨ ਤਾਂ ਫਿਰ ਉਹ ਜਿਹਾ ਦੇ ਹੀ ਨਹੀਂ ਸਕਦਾ। ਉਹ ਤਾਂ ਜਿੰਨਾ ਕੁ ਪੜ੍ਹਿਆ ਉਨਾ ਕੀ ਕਰ ਸਕਦਾ, ਪ੍ਰੈਕਟੀਕਲੀ ਲਾਈਫ ਨਾ ਹੋਈ ਉਹਦੀ ਕੋਈ। ਸਤਿਗੁਰੂ ਇੱਥੇ ਕਹਿੰਦੇ ਪੰਡਿਤ ਹਰ ਪੜ ਤਜੋ ਵਿਕਾਰਾ, ਵਿਕਾਰਾਂ ਨੂੰ ਤਿਆਗ ਕੇ ਹਰੀ ਨਾਮ ਸੰਬੰਧੀ ਗ੍ਰੰਥਾਂ ਨੂੰ ਪੜ੍ਹੋ। ਹਰ ਪੜ, ਹਰ ਲਿਖ, ਹਰ ਗਾਓ, ਉਹ ਵਾਹਿਗੁਰੂ ਕਹੋ, ਵਾਹਿਗੁਰੂ ਕਹਾਓ, ਵਾਹਿਗੁਰੂ ਸੁਣੋ, ਨਾਮ ਜਪੋ। ਗੁਰਮੁਖ ਭਾਉ ਜਲੇ ਉਤਰੋ ਪਾਰ ਆ ਰਹਾ ਹੋ, ਅਤੇ ਗੁਰਮੁਖਾਂ ਦਾ ਸੰਗ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਓ। ਸੰਗਤ ਕਰੋ ਗੁਰਮੁਖਾਂ ਦੀ, ਮਨਮੁਖਾਂ ਦੀ ਸੰਗਤ ਨਾ ਕਰੋ। ਕਿਉਂਕਿ ਜਿਹੜੇ ਬੰਦੇ ਨੇ ਆਪ ਕੁਛ ਨਹੀਂ ਕਰਨਾ, ਉਹ ਦੂਜੇ ਨੂੰ ਨਹੀਂ ਕਹਿ ਸਕਦਾ। ਉਹ ਦੂਜੇ ਨੂੰ ਕਹਿੰਦਾ ਲੋੜ ਹੀ ਨਹੀਂ, ਮੈਂ ਗੁਰੂ ਵਾਲੇ ਬਣ ਗਿਆ, ਇੱਕ ਜਪਜੀ ਸਾਹਿਬ ਪੜ੍ਹ ਲਿਆ ਸਵੇਰੇ ਬਹੁਤ ਆ, ਬਸ ਇਹਦੇ ਨਾਲ ਹੀ ਤਰ ਜਾਣਾ। ਫਿਰ ਏਡੇ ਏਡੇ ਮਹਾਂਪੁਰਖ ਐਵੇਂ ਅਭਿਆਸ ਕਰਦੇ ਰਹੇ। ਅਭਿਆਸ ਕਰਨਾ ਪੈਂਦਾ, ਮਨ ਨੂੰ ਵਾਰ ਵਾਰ ਰੋਕਣ ਦਾ ਅਭਿਆਸ, ਵਾਰ ਵਾਰ ਪਾਠ ਕਰਕੇ ਰੋਕਣ ਦਾ ਅਭਿਆਸ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਗੁਰਮੁਖ ਵਿੱਚ ਹਉਮੈ ਜਾਏ, ਗੁਰਮੁਖ ਮੈਲ ਨਾ ਲਾਗੈ ਆਏ। ਸਤਿਗੁਰੂ ਕਹਿੰਦੇ ਗੁਰਮੁਖ ਕਹਾ ਲੈਣਾ ਸੌਖਾ ਹੁੰਦਾ, ਗੁਰਮੁਖਾਂ ਦੇ ਹਿਰਦੇ ਵਿੱਚੋਂ ਹੰਗਤਾ ਮਮਤਾ ਨਿਵਿਰਤ ਹੋ ਜਾਂਦੀ ਹੈ, ਉਹਨੂੰ ਗੁਰਮੁਖ ਕਹਿੰਦੇ ਨੇ। ਗੁਰਮੁਖਾਂ ਦੇ ਹਿਰਦੇ ਵਿੱਚ ਫਿਰ ਵਿਦਿਆ ਪਾਪਾਂ ਰੂਪੀ ਮੈਲ ਆ ਕੇ ਲੱਗਦੀ ਨਹੀਂ, ਕਿਉਂਕਿ ਉੱਥੇ ਨਾਮ ਹੈ। ਆਪ ਹੀ ਕਹਿੰਦੇ ਨੇ ਗੁਰਮੁਖ ਨਾਮ ਵਸੈ ਮਨ ਆਏ, ਕਿਉਂਕਿ ਗੁਰਮੁਖਾਂ ਦੇ ਮਨ ਵਿੱਚ ਜਦੋਂ ਨਾਮ ਆ ਕੇ ਵਸ ਜਾਂਦਾ ਹੈ, ਉੱਥੇ ਹੰਗਤਾ ਮਮਤਾ ਅਵਿਦਿਆ ਪਾਪ ਰਹਿੰਦੇ ਹੀ ਨਹੀਂ ਹੈ। ਇਹ ਸਾਡਾ ਬੇਸ ਹੈ ਨਾਮ। ਬਿਲਡਿੰਗ ਬਣਾਉਣ ਲਈ ਥੱਲੇ ਬੇਸ ਬਣਦਾ, ਕੋਈ ਵੀ ਚੀਜ਼ ਬਣਾਉਣੀ ਹੈ ਪਹਿਲਾਂ ਉਹਦਾ ਬੇਸ ਹੁੰਦਾ। ਜਹਾਜ਼ ਖਰੀਦ ਲਈਏ, ਜੇ ਉਹਦਾ ਬੇਸ ਨਾ ਹੋਵੇ ਉਤਾਰਨਾ ਕਿੱਥੇ ਉਹਨੂੰ। ਸੋ ਸਿੱਖ ਪੰਥ ਵਿੱਚ ਸਾਰਿਆਂ ਨਾਲੋਂ ਪਹਿਲਾ ਕਰਮ ਜਿਹੜਾ ਹੈ ਉਹ ਨਾਮ ਜਪਣਾ ਹੀ ਹੈ, ਸੇਵਾ ਕਰਨਾ ਹੀ ਹੈ। ਗੁਰੂ ਅਮਰਦਾਸ ਜੀ ਨੇ ਆਪ 12 ਸਾਲ ਸੇਵਾ ਕੀਤੀ, ਨਾਮ ਜਪਿਆ, ਹਰ ਵਕਤ ਮਹਾਰਾਜ ਬਾਣੀ ਪੜ੍ਹਦੇ, ਜਪਜੀ ਸਾਹਿਬ ਦੇ ਪਾਠ ਕਰਦੇ ਹੀ ਰਹਿੰਦੇ ਸੀ। ਆਪ ਬਹੁਤ ਜਪਜੀ ਸਾਹਿਬ ਪੜ੍ਹਦੇ ਸੀ। ਤੀਜੇ ਪਾਤਸ਼ਾਹ ਜਪਜੀ ਸਾਹਿਬ ਦਾ ਪਾਠ ਤਾਂ ਸਾਰੇ ਸਰੂਪਾਂ ਨੇ ਬਹੁਤ ਕੀਤਾ, ਬ੍ਰਹਮ ਗਿਆਨ ਦੀ ਦਾਤ। ਗੁਰਮੁਖ ਕਰਮ ਧਰਮ ਸੱਚ ਹੋਈ, ਗੁਰਮੁਖ ਅਹੰਕਾਰ ਜਲਾਏ ਦੋਈ, ਗੁਰਮੁਖਾਂ ਦੇ ਕਰਮ ਧਰਮ ਕੀਤੇ ਹੋਏ ਸਫਲੇ ਹੋ ਜਾਂਦੇ ਨੇ। ਹੁਣ ਥੱਲਿਓਂ ਚੱਕ ਕੇ ਉੱਪਰ ਜਾਣਾ ਔਖਾ ਕਰਮ ਸੀ, ਉੱਪਰੋਂ ਥੱਲੇ ਨੂੰ ਲਿਆ ਰਹੇ ਨੇ। ਜਿਹੜਾ ਬੰਦਾ ਨਾਮ ਜਪਣ ਵਾਲਾ ਹੈ, ਉਹ ਜੇ ਕੋਈ ਕਰਮ ਧਰਮ ਕਰਦਾ ਵੀ ਹੈ, ਉਹਦਾ ਉਹ ਵੀ ਸਫਲਾ ਹੋ ਜਾਂਦਾ। ਅਤੇ ਜਿਹੜਾ ਨਾਮ ਨਹੀਂ ਜਪਦਾ, ਉਹ ਜੇ ਕੋਈ ਕਰਮ ਧਰਮ ਕਰਦਾ, ਉਹਦਾ ਨਿਸਫਲ ਚੱਲਿਆ ਜਾਂਦਾ। ਨਾਮ ਵੱਡੀ ਚੀਜ਼ ਦਰਸਾਈ ਹੈ। ਗੁਰਮੁਖਾਂ ਨੇ ਜਾਤੀ ਹੰਕਾਰ ਅਤੇ ਦਵੈਸ਼ ਭਾਵ ਅਤੇ ਰਾਗ ਦਵੈਸ਼ ਹਰਕ ਸੋਗ ਆਦਿਕ ਸਾਰੇ ਵਿਕਾਰ ਸਾੜ ਦਿੱਤੇ ਨੇ ਅੰਦਰੋਂ। ਕਿਉਂ ਸਾੜ ਦਿੱਤੇ, ਕਿਵੇਂ ਸਾੜ ਦਿੱਤੇ ਨੇ, ਕਾਹਦੇ ਨਾਲ ਸਾੜ ਦਿੱਤੇ ਨੇ? ਗੁਰਮੁਖ ਨਾਮ ਰਤੇ ਸੁਖ ਹੋਈ। ਕਿਉਂਕਿ ਗੁਰਮੁਖ ਜਨ ਜਿਹੜੇ ਨੇ ਉਹ ਨਾਮੀ ਦੇ ਨਾਮ ਸਿਮਰਨ ਵਿੱਚ ਰੰਗੇ ਰਹਿੰਦੇ, ਇਸ ਕਰਕੇ ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੁੰਦੀ। ਆਪਣਾ ਮਨ ਪ੍ਰਬੁੱਧ ਹੋ ਬੁੱਝ ਹੋ ਸੋਈ, ਲੋਕ ਸਮਝਾਵ ਹੋ ਸੁਣੇ ਨਾ ਕੋਈ। ਬਹੁਤ ਇੰਪੋਰਟੈਂਟ ਮਹਾਰਾਜ ਨੇ ਬਚਨ ਕੀਤਾ ਇਹ ਕਿ ਆਪਣੇ ਮਨ ਨੂੰ ਪ੍ਰਬੋਧੋ ਪਹਿਲਾਂ। ਸੋ ਆਪਣੇ ਮਨ ਨੂੰ ਪ੍ਰਬੋਧਣਾ ਹੁੰਦਾ ਸਮਝਾ ਕੇ ਉਸ ਪਰਮਾਤਮਾ ਨੂੰ ਫੇਰ ਬੁੱਝਣਾ ਕਰੋ। ਆਪਣਾ ਮਨ ਪ੍ਰਬੋਧੋ ਬੁੱਝੋ ਸੋਈ, ਕਿ ਜਿਸ ਤਰ੍ਹਾਂ ਆਪਣੇ ਮਨ ਨੂੰ ਪ੍ਰਬੋਧੋ ਗਿਆਨ ਪ੍ਰਾਪਤ ਹੋਵੇ, ਉਸ ਜੁਗਤੀ ਨੂੰ ਪੁੱਛਣਾ ਕਰੋ ਫਿਰ। ਕਿਉਂਕਿ ਆਪਣੇ ਮਨ ਨੂੰ ਗਿਆਨ ਹੋਏ ਤੋਂ ਬਿਨਾਂ ਜੇ ਤੁਸੀਂ ਲੋਕਾਂ ਨੂੰ ਸਮਝਾਓਗੇ, ਲੋਕ ਸਮਝਾਵੋ ਸੁਣੇ ਨਾ ਕੋਈ, ਤਾਂ ਤੁਹਾਡਾ ਕਿਹਾ ਹੋਇਆ ਕੋਈ ਵੀ ਨਹੀਂ ਸੁਣੇਗਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸੰਗਤ ਨੂੰ ਦੱਸ ਰਹੇ ਨੇ ਵੀ ਆਹ ਕਰਮ ਆਪਾਂ ਐਂ ਕਰਨਾ ਭਾਈ, ਲੋਕ ਸਮਝਾਵੋ ਸੁਣੇ ਨਾ ਕੋਈ, ਤੁਹਾਡੀ ਕਿਸੇ ਨੇ ਗੱਲ ਨਹੀਂ ਸੁਣਨੀ। ਪਹਿਲੇ ਮਨ ਪ੍ਰਬੁੱਧ ਹੈ ਆਪਣਾ, ਪਾਛੈ ਅਵਰ ਰੀਝਾਵੈ। ਪਹਿਲਾਂ ਆਪਣੇ ਮਨ ਨੂੰ ਸਮਝਾਓ, ਫਿਰ ਦੂਜੇ ਨੂੰ ਸਮਝਾਓ। ਆਪਣਾ ਤਾਂ ਮਨ ਸਮਝਾਇਆ ਹੀ ਨਹੀਂ, ਆਪਦਾ ਤਾਂ ਮਨ ਟੇਕਿਆ ਹੀ ਨਹੀਂ ਹੋਇਆ, ਆਪ ਤਾਂ ਕੋਈ ਨਾਮ ਜਪਿਆ ਹੀ ਨਹੀਂ, ਆਪ ਤਾਂ ਕੋਈ ਭਗਤੀ ਕੀਤੀ ਨਹੀਂ। ਫਿਰ ਕਹਿੰਦੇ ਅਖੇ ਜੀ, ਇਹਨਾਂ ਨੂੰ ਲੋਕ ਜ਼ਿਆਦਾ ਸੁਣਦੇ, ਇਹਨਾਂ ਮਗਰ ਦੁਨੀਆ ਜ਼ਿਆਦਾ ਲੱਗਦੀ ਹੈ। ਸਾਡੇ ਕੋਲ ਸਰਟੀਫਿਕੇਟ ਵੀ ਨੇ, ਸਰਟੀਫਿਕੇਟ ਵਾਲੇ ਗਿਆਨੀ ਹੈ। ਸਰਟੀਫਿਕੇਟ ਤਾਂ ਕਾਗਜ਼ਾਂ ਦਾ ਮੈਂ ਇੱਥੋਂ ਬਣਵਾ ਲੈਂਦੀ, ਜਿੰਨੇ ਮਰਜ਼ੀ ਬਣਾ ਲਓ। ਸਰਟੀਫਿਕੇਟ ਨੂੰ ਕੀ ਹੈ? ਅਸਲ ਸਰਟੀਫਿਕੇਟ ਗੁਰੂ ਗ੍ਰੰਥ ਸਾਹਿਬ ਨੇ ਦੇਣਾ ਜਿਹਨੂੰ ਨਾਮ ਦਾ, ਉਸ ਬੰਦੇ ਦਾ ਕਿਹਾ ਹੋਇਆ ਫਿਰ ਸਾਰੇ ਸੁਣਨੇ। ਇਹ ਬਚਨ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਮੈਨੂੰ ਕਿਹਾ ਸੀ। ਉਹਨਾਂ ਨੇ ਮੈਨੂੰ ਬਚਨ ਕੀਤਾ 1977 ਦੇ ਵਿੱਚ। ਕਹਿੰਦੇ ਕੀ ਕਰਦਾ ਹੁੰਦਾ ਮਹਾਂਪੁਰਖਾਂ ਕੋਲ? ਮੈਂ ਜੀ ਕਥਾ ਸਿੱਖਦੇ ਹਾਂ। ਕਹਿੰਦੇ ਫਿਰ ਕਿੰਨੀ ਕੁ ਸਿੱਖ ਲਈ? ਮੈਂ ਜੀ ਹਾਲੇ ਤਾਂ ਥੋੜ੍ਹੀ ਸਿੱਖੀ, ਤਾਂ ਸਿੱਖ ਰਹੇ ਹਾਂ ਬਸ। ਮਹਾਂਪੁਰਖ ਕਹਿੰਦੇ, ਕਹਿੰਦੇ ਹੁਣ ਤੂੰ ਇਉਂ ਦੱਸ ਵੀ ਜਿਵੇਂ ਆਹ ਸਾਹਮਣੇ ਬੰਦਾ ਆਉਂਦਾ ਤੁਰਿਆ, ਦਾੜੀ ਕੱਟੀ ਹੋਈ ਹੈ ਇਹਦੀ। ਕਹਿੰਦੇ ਮੈਂ ਇਹਨੂੰ ਜੇ ਹੁਣ ਕਹਿੰਦੇ ਦਾੜੀ ਰੱਖ ਲੈਣ, ਰੱਖ ਲੈਣੀ। ਜਿਹਨੂੰ ਮੈਂ ਕਹਿੰਦੇ ਸ਼ਰਾਬ ਛੱਡ ਦੇ, ਛੱਡ ਦਿੰਦਾ। ਜਿਹਨੂੰ ਮੈਂ ਕਹਿੰਦੇ ਅੰਮ੍ਰਿਤ ਛੱਕ ਲਾ, ਉਹ ਛੱਕ ਲੈਂਦਾ। ਜਿਹਨੂੰ ਮੈਂ ਕਹਿੰਦੇ ਐਂ ਕਰ ਲਾ, ਉਹ ਕਰ ਲੈਂਦਾ। ਮੈਨੂੰ ਕਹਿੰਦੇ ਤੇਰੇ ਆਖੇ ਲੱਗਦਾ ਕੋਈ? ਮੈਂ ਕਿਹਾ ਵੀ ਮਹਾਰਾਜ ਮੇਰੇ ਆਖੇ ਤਾਂ ਹਾਲੇ ਕੀ ਨਹੀਂ ਲੱਗਣਾ ਜੀ, ਮੈਂ ਤਾਂ ਹਾਲੇ ਛੋਟਾ ਜਿਹੀ ਹਾਂ, ਉਦੋਂ 22 ਸਾਲ ਦੀ ਉਮਰ। ਕਹਿੰਦੇ ਇਹ ਕਿਹੜੀ ਚੀਜ਼ ਹੋਈ ਫਿਰ ਵੀ ਜਿਹੜਾ ਮੇਰੇ ਆਖੇ ਲੋਕ ਲੱਗ ਜਾਂਦੇ ਤੇਰੇ ਆਖੇ ਨਹੀਂ ਲੱਗਦੇ? ਮੈਂ ਕਿਹਾ ਜੀ ਮੈਨੂੰ ਤਾਂ ਪਤਾ ਨਹੀਂ, ਤੁਸੀਂ ਇਹ ਦੱਸੋ। ਕਹਿੰਦੇ ਇਹ ਹੁੰਦਾ ਵੀ ਕਥਾ ਥੋੜ੍ਹੀ ਘੱਟ ਸਿੱਖ ਲਿਓ, ਪਰ ਜੀਵਨ ਜ਼ਿਆਦਾ ਬਣਾਇਓ, ਇਹ ਕੋਸ਼ਿਸ਼ ਕਰਿਓ ਆਪਣੀ, ਅਤੇ ਇੱਕ ਨਾਮ ਜ਼ਰੂਰ ਬਹੁਤਾ ਜਪਿਓ। ਕਹਿੰਦੇ ਫਿਰ ਥੋੜ੍ਹੀ ਕਥਾ ਦਾ ਬਹੁਤਾ ਅਸਰ ਹੁੰਦਾ, ਬਹੁਤੀ ਸਿੱਖੀ ਕਥਾ ਦਾ ਫਿਰ ਥੋੜ੍ਹਾ ਅਸਰ ਹੁੰਦਾ, ਜੇ ਆਪਾਂ ਨਾਮ ਨਹੀਂ ਜਪਦੇ, ਜੇ ਆਪਣਾ ਮਨ ਨਹੀਂ ਸਮਝਾਇਆ, ਜੇ ਆਪਾਂ ਆਪਣੇ ਜੀਵਨ ਨੂੰ ਨਹੀਂ ਬਣਾਇਆ ਚੰਗਾ, ਫਿਰ ਅਸਰ ਨਹੀਂ ਪੈਂਦਾ ਕਿਸੇ 'ਤੇ। ਉਦੋਂ ਉਹਨਾਂ ਨੇ ਇੰਨੀ ਗੱਲ ਦੱਸੀ ਵੀ ਆਪਣਾ ਜੀਵਨ ਜੇ ਹੋਵੇ, ਪ੍ਰੈਕਟੀਕਲ ਕੋਲ ਹੋਵੇ, ਆਪਾਂ ਭਰੋਸੇ ਨਾਲ ਦੂਜੇ ਨੂੰ ਕਹਿ ਸਕਦੇ ਹਾਂ ਕੋਈ ਗੱਲ, ਅਤੇ ਜੇ ਆਪਣੇ ਪੱਲੇ ਹੀ ਕੱਖ ਨਹੀਂ, ਫਿਰ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਕੁਛ। ਇੱਥੇ ਅੱਜ ਤੀਜੇ ਪਾਤਸ਼ਾਹ ਦਾ ਦੇਖੋ ਬਚਨ ਆਇਆ ਕਿ ਆਪਣਾ ਮਨ ਪ੍ਰਬੁੱਧ ਹੋ ਬੂਝੋ ਸੋਈ। ਪਹਿਲਾਂ ਆਪਣੇ ਮਨ ਨੂੰ ਸਮਝਾ ਕੇ ਚੰਗੀ ਤਰ੍ਹਾਂ ਗਿਆਨ ਦੇ ਕੇ ਉਹ ਪਰਮਾਤਮਾ ਨੂੰ ਸਮਝੋ, ਫਿਰ ਤੁਸੀਂ ਲੋਕ ਸਮਝਾਵੋ, ਫਿਰ ਲੋਕਾਂ ਨੂੰ ਸਮਝਾ ਸਕਦੇ ਹੋ। ਜੇ ਤੁਸੀਂ ਆਪਣੇ ਮਨ ਨੂੰ ਤਾਂ ਪ੍ਰਬੋਧਿਆ ਨਹੀਂ, ਆਪ ਤਾਂ ਨਾਮ ਜਪਿਆ ਨਹੀਂ, ਆਪ ਤਾਂ ਮਨ ਟਿਕਾਇਆ ਨਹੀਂ, ਫਿਰ ਲੋਕ ਸਮਝਾਵੋ ਸੁਣੇ ਨਾ ਕੋਈ। ਫਿਰ ਤੁਸੀਂ ਲੋਕਾਂ ਨੂੰ ਸਮਝਾਓ, ਲੋਕ ਸੁਣਨਗੇ ਨਹੀਂ ਤੁਹਾਡੀ ਗੱਲ, ਕਹਿਣਗੇ ਐਵੇਂ ਗੱਲਾਂ ਮਾਰਦਾ, ਆਪ ਤਾਂ ਕੁਛ ਕਰਦਾ ਨਹੀਂ ਗਾ। ਗੁਰਮੁਖ ਸਮਝ ਹੋ ਸਦਾ ਸੁੱਖ ਹੋਈ। ਗੁਰਾਂ ਦੁਆਰੇ ਇਸ ਭੇਦ ਨੂੰ ਸਮਝੋ ਤਾਂ ਤੁਹਾਨੂੰ ਰੋਜ਼ ਆਤਮਕ ਆਨੰਦ ਦੀ ਪ੍ਰਾਪਤੀ ਹੋਵੇਗੀ। ਹੁਣ ਜਿਹੜੇ ਲੋਕ ਮਨਮੁਖਤਾਈ ਕਰਦੇ ਉਹਨਾਂ ਦੀ ਗੱਲ ਕਰਦੇ ਨੇ। ਮਨਮੁਖ ਡੰਫ ਬਹੁਤ ਚਤੁਰਾਈ, ਜੋ ਕਿਛ ਕਮਾਵੈ ਸੋ ਥਾਂ ਨਾ ਪਾਈ। ਮਨਮੁਖ ਦੇ ਹਿਰਦੇ ਵਿੱਚ ਡੰਫ ਹੁੰਦਾ ਪਖੰਡ, ਪਖੰਡ ਤੇ ਚਤੁਰਾਈ ਬਹੁਤ ਹੁੰਦੀ ਹੈ। ਇਸ ਲਈ ਮਨਮੁਖ ਪੁਰਸ਼ ਜੋ ਕੁਛ ਵੀ ਕਰਮ ਕਮਾਉਂਦਾ ਉਹਦਾ ਕਬੂਲ ਨਹੀਂ ਪੈਂਦਾ, ਥਾਂ ਹੀ ਨਹੀਂ ਪੈਂਦਾ, ਪ੍ਰਵਾਨ ਨਹੀਂ ਹੁੰਦਾ, ਕਿਉਂਕਿ ਉਹ ਪਖੰਡ ਕਰਦਾ ਤੇ ਚਤੁਰਾਈਆਂ ਕਰਦਾ, ਉਹ ਪਰਮਾਤਮਾ ਨੂੰ ਭਾਉਂਦਾ ਨਹੀਂ। ਇਹ ਤਰਲੋਚਨ ਬ੍ਰਾਹਮਣ ਨੇ ਧੰਨੇ ਨੂੰ ਪੱਥਰ ਦੇ ਤਾ, ਧੰਨੇ ਨੇ ਸ਼ਰਧਾ ਨਾਲ ਕਮਾ ਲਿਆ, ਪ੍ਰਾਪਤੀ ਹੋ ਗਈ, ਪਰ ਤਰਲੋਚਨ ਚਤੁਰਾਈਆਂ ਤੇ ਪਖੰਡ ਕਰਦਾ ਸੀ, ਉਹ ਪ੍ਰਮਾਣ ਹੀ ਨਾ ਹੋਇਆ। ਆਵੈ ਜਾਵੈ ਠੌਰ ਨਾ ਕਾਈ, ਉਹ ਬੰਦੇ ਨੂੰ 84 ਲੱਖ ਜੂਨ ਚ ਇਹੋ ਜਿਹਾ ਗੇੜਾ ਪਾਉਂਦੇ ਨੇ, ਉਹਨੂੰ ਠਹਿਰਨਾ ਹੀ ਨਹੀਂ ਮਿਲਦਾ। ਚੱਲ ਜਨਮ, ਚੱਲ ਹੋਰ ਜਨਮ, ਚੱਲ ਹੋਰ ਜਨਮ। ਮਨਮੁਖ ਕਰਮ ਕਰੇ ਬਹੁਤ ਅਭਿਮਾਨਾ, ਬਗ ਜਿਉਂ ਲਾਏ ਬਹਿ ਨਿਤ ਧਿਆਨਾ। ਮਨਮੁਖ ਬੰਦਾ ਬਹੁਤ ਜਿਹੜਾ ਜੀ ਕੋਈ ਵੀ ਕਰਮ ਕਰਦਾ ਉਹ ਚ ਪਹਿਲਾਂ ਆਕੜ ਬੜੀ ਰੱਖਦਾ, ਹੰਕਾਰ, ਇਹ ਮੈਂ ਕੀਤਾ, ਇਹ ਮੈਂ ਕੀਤਾ, ਇਹ ਮੈਂ ਕਰ ਦਿਆਂਗਾ, ਜੇ ਮੈਂ ਨਾ ਹੁੰਦਾ। ਉਹ ਜਦ ਗੁਰੂ ਗ੍ਰੰਥ ਸਾਹਿਬ ਹੈ ਕਹਿੰਦੇ ਤੇਰੀ ਮੈਂ ਨੇ ਇੱਥੇ ਕੀ ਕਰਨਾ, ਕਰਨਾ ਤਾਂ ਗੁਰੂ ਗ੍ਰੰਥ ਸਾਹਿਬ ਨੇ, ਇਹ ਐਵੇਂ ਵਿੱਚ ਮੈਂ ਕਰੀ ਜਾਂਦਾ। ਮਹਾਰਾਜ ਨੂੰ ਅੱਗੇ ਰੱਖ ਕੇ ਚੱਲੋ ਵੀ ਗੁਰੂ ਗ੍ਰੰਥ ਸਾਹਿਬ ਨੇ ਕਰਨਾ, ਗੁਰੂ ਗ੍ਰੰਥ ਸਾਹਿਬ, ਜੇ ਗੁਰੂ ਗ੍ਰੰਥ ਸਾਹਿਬ ਨਾ ਹੁੰਦੇ ਤਾਂ ਇੱਥੇ ਗੁਰਦੁਆਰਾ ਬਣਨਾ ਸੀ? ਗੁਰੂ ਕਰਕੇ ਤਾਂ ਗੁਰਦੁਆਰਾ ਬਣਿਆ, ਗੁਰਦੁਆਰੇ ਵਿੱਚ ਪ੍ਰਕਾਸ਼ ਹੈ, ਨਹੀਂ ਤਾਂ ਇਕੱਲੀ ਬਿਲਡਿੰਗ ਹੀ ਹੋਣੀ ਸੀ ਜੇ ਮਹਾਰਾਜ ਨਾ ਹੁੰਦੇ। ਗੁਰੂ ਸਾਹਿਬ ਨੂੰ ਭੁੱਲੀ ਜਾਂਦੇ, ਮੈਂ ਕਰਦਾ ਕਰੀ ਜਾਂਦੇ ਨੇ। ਮਹਾਰਾਜ ਕਹਿੰਦੇ ਮੈਂ ਨਾ ਕਰਿਆ ਕਰੋ ਜ਼ਿਆਦਾ, ਬਗਲੇ ਵਾਂਗੂ ਨੇਤੀ ਧਿਆਨ ਲਗਾ ਬਹਿੰਦਾ ਮਨਮੁਖ। ਲੋਕ ਸਭ ਹੱਸਦੇ ਦੇਖ, ਕਿੱਦਾਂ ਸਮਾਧੀ ਲਾਈ ਦੇਖ। ਜਮ ਪਕੜਿਆ ਤਬ ਹੀ ਪਛਤਾਨਾ, ਇਹੋ ਜਿਹੇ ਪਖੰਡੀ ਬੰਦੇ ਨੂੰ ਜਦੋਂ ਜਮ ਆ ਕੇ ਫੜਦੇ ਉਹ ਪਛਚਾਤਾਪ ਕਰਦਾ। ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ, ਗੁਰ ਪ੍ਰਸਾਦੀ ਮਿਲੈ ਹਰ ਸੋਈ। ਸਤਿਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਕਿਸੇ ਦੀ ਮੁਕਤੀ ਨਹੀਂ ਹੋਈ, ਇਹ ਧਿਆਨ ਰੱਖਿਓ। ਗੁਰੂ ਸਾਹਿਬ ਦੀ ਸੇਵਾ ਜ਼ਰੂਰ ਕਰਨੀ ਹੱਥੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ, ਪੋਥੀਆਂ ਦੀ ਸੇਵਾ, ਸੰਗਤ ਦੀ ਸੇਵਾ, ਲੰਗਰ ਵਿੱਚ ਸੇਵਾ। ਜਿਹਨੇ ਆਕੜ ਕੇ ਬੈਠੇ ਰਹੇ, ਸੇਵਾ ਨਹੀਂ ਕੀਤੀ, ਉਹਨੂੰ ਮਹਾਰਾਜ ਕਹਿੰਦੇ ਤੂੰ ਕੀ ਲੱਗਦਾ? ਸ਼੍ਰੀ ਚੰਦ ਜੀ, ਬਾਬਾ ਜੀ, ਲਕਸ਼ਮੀ ਦਾਸ ਜੀ, ਉਹਨਾਂ ਨੂੰ ਇਹ ਸੀਗਾ ਵੀ ਸਾਨੂੰ ਗੱਦੀ ਜਾਂਦੇ ਦੇ ਦੇਣਗੇ, ਬਾ ਵੀ ਸਾਡਾ ਵੱਡਾ ਪੁੱਤਰ ਹੈ, ਦੇ ਤੀ ਬਾਬਾ ਲਹਿਣਾ ਜੀ ਨੂੰ ਗੱਦੀ। ਜਾਂ ਬਾਬਾ ਲਹਿਣਾ ਜੀ ਨੂੰ ਗੱਦੀ ਦਿੱਤੀ, ਸ਼੍ਰੀ ਚੰਦ ਜੀ ਹੁਣੇ ਨਾਰਾਜ਼ ਹੋ ਗਏ, ਸਾਰਾ ਟੱਬਰ ਉਦਾਸ ਹੋ ਗਿਆ। ਲਓ ਇਹ ਜੀ ਬਾਹਰੋਂ ਬੰਦਾ ਆਇਆ, ਇਹਨੇ ਸੇਵਾ ਕੀਤੀ, ਇਹਨੂੰ ਦੇ ਤੀ ਗੱਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਤਾਂ ਯੋਗਤਾ ਦੇਖਣੀ ਸੀ, ਮੈਂ ਇਹ ਥੋੜ੍ਹੀ ਦੇਖਣਾ ਵੀ ਮੇਰਾ ਪੁੱਤ ਸ਼੍ਰੀ ਚੰਦ ਮੈਨੂੰ ਗੱਦੀ ਦੇ ਤੀ। ਗੁਰੂ ਘਰ ਆਏ, ਆਹ ਕਈ ਸਾਧੂ ਸੰਤ ਕੀ ਕਰਦੇ, ਉਹਨਾਂ ਦਾ ਰੇੜਕਾ ਕਿੱਥੇ ਪੈਂਦਾ? ਸੰਗਤ ਤੋਂ ਪੈਸੇ ਲੈ ਕੇ ਪਹਿਲਾਂ ਤਾਂ ਬਹੁਤ ਵੱਡਾ ਡੇਰਾ ਬਣਾ ਲਿਆ, ਹਜ਼ਾਰਾਂ ਕਿੱਲੇ ਜ਼ਮੀਨ ਲੈ ਲਈ, ਡੇਰੇ ਬਣ ਗਏ, ਮੁੜ ਕੇ ਹੌਲੀ ਇੱਕ ਦਿਨ ਆਪਦੇ ਪੁੱਤ ਦੇ ਨਾਂ ਲਵਾ ਦਿੰਦੇ, ਆਪ ਚੜ੍ਹਾਈ ਕਰ ਜਾਂਦੇ। ਇਹ ਤਾਂ ਗੱਲ ਗਲਤ, ਜਿਹੜੀ ਸੰਗਤ ਨੇ ਦਿੱਤੀ ਚੀਜ਼ ਆ ਉਹ ਤਾਂ ਸੰਗਤ ਵਿੱਚ ਹੀ ਹੋਣੀ ਚਾਹੀਦੀ ਆ, ਐ ਪੁੱਤਾਂ ਦੇ ਨਾਂ ਡੇਰੇ ਲਵਾਉਣ ਲੱਗੇ ਫਿਰ ਤਾਂ ਸਰ ਗਿਆ। ਸੰਗਤ ਨੇ ਕਾਹਦੇ ਲਈ ਦਿੱਤਾ? ਪ੍ਰਚਾਰ ਲਈ ਦਿੱਤਾ ਸਾਰਾ ਕੁਛ, ਨਾਲੇ ਕਿੱਲੇ ਬਣਾਉਣ ਤਾਂ ਦਿੱਤੇ ਨਹੀਂ। ਸੰਗਤ ਤਾਂ ਕਹਿੰਦੀ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ, ਕਈ ਆਪਣੇ ਡੇਰੇ ਵੱਡੇ ਵੱਡੇ ਬਣਾਈ ਜਾਂਦੇ, ਵੱਡੀ ਕਾਰ ਲੈ ਲਈ 65 ਲੱਖ ਦੀ, ਕੋਈ ਸਾਧੂ ਮੇਰੇ ਘਰੇ ਆ ਗਿਆ ਮਿਲਣ, ਕਹਿੰਦੇ 65 ਲੱਖ ਦੀ ਗੱਡੀ ਲਈ, ਮੈਂ 65 ਲੱਖ ਘਰੋਂ ਲਿਆਂਦਾ ਸੀ ਕਿ ਸੰਗਤ ਦਾ ਸੀਗਾ? ਕਹਿੰਦੇ ਹੈ ਤਾਂ ਸੰਗਤ ਦਾ। ਮੈਂ ਸੰਗਤ ਨੇ ਤੁਹਾਨੂੰ ਅਮਰ ਸੰਚਾਰ ਨੂੰ, ਪ੍ਰਚਾਰ ਨੂੰ, ਪੋਥੀਆਂ ਵੰਡਣ ਨੂੰ, ਹੋਰ ਕੰਮਾਂ ਨੂੰ ਦਿੱਤੇ ਸੀ ਪੈਸੇ। ਮੈਂ ਕਿਹਾ ਗੱਡੀ ਤਾਂ 6 ਲੱਖ ਦੀ ਵਧੀਆ ਆ ਜਾਂਦੀ ਹੈ, ਵੱਧ ਤੋਂ ਵੱਧ 10 ਲੱਖ ਵਾਲੀ ਲੈ ਲਓ। ਇਹ 65 ਲੱਖ ਦੀ ਗੱਡੀ ਲੈ ਕੇ ਤੁਸੀਂ ਕੀ ਸਮਝਦੇ ਹੋ? ਬ੍ਰਹਮ ਗਿਆਨੀ ਬਣ ਜਾਓਗੇ ਫਿਰ। ਸੋ ਇਸ ਕਰਕੇ ਹਰ ਕੋਈ ਬੰਦਾ ਜਿਹੜਾ ਗੁਰੂ ਘਰ ਦੇ ਪੈਸਿਆਂ ਨੂੰ ਖਰਾਬ ਕਰਨ ਹੀ ਲੱਗਿਆ ਹੋਇਆ, ਸੰਗਤ ਦਿੰਦੀ ਪ੍ਰਚਾਰ ਨੂੰ, ਇਹ ਲੈ ਲੈਂਦੇ ਜ਼ਮੀਨ, ਫਿਰ ਉਹਦਾ ਕੀ ਫਾਇਦਾ ਹੋਇਆ? ਇਸ ਕਰਕੇ ਆ ਕਿ ਐਵੇਂ ਬੇਕਾਰ ਪੈਸਾ ਖਰਾਬ ਕਰਨ ਵਾਲੀ ਗੱਲ ਹੈ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦ ਤੱਕ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਨਹੀਂ ਕਰਦੇ ਉਦੋਂ ਤੱਕ ਕੁਛ ਨਹੀਂ ਬਣਨਾ, ਮੁਕਤੀ ਨਹੀਂ ਹੋਣੀ ਹੈ ਕਿਸੇ ਦੀ। ਗੁਰਪ੍ਰਸਾਦੀ ਮਿਲੈ ਹਰ ਸੋਈ, ਕਿਉਂਕਿ ਗੁਰਾਂ ਦੀ ਸੇਵਾ ਕਰਕੇ ਇਹ ਗੱਲ ਬਣਨੀ ਸੀ, ਗੁਰਾਂ ਦੀ ਕਿਰਪਾ ਨਾਲ ਹੀ ਵਾਹਿਗੁਰੂ ਨੇ ਮਿਲਣਾ ਸੀ ਆਪਾਂ ਨੂੰ, ਵਾਹਿਗੁਰੂ ਨੇ ਮਿਲਣਾ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਨਾਲ। ਮੈਂ ਇੱਕ ਬੰਦਾ ਦੇਖਿਆ ਬਈ, ਕਮਾਲ ਦੀ ਚੀਜ਼ ਸੀ ਉਹਦੇ 'ਚ, ਉਹਨੇ ਘਰੇ ਪਟਿਆਲੇ ਨਾਲੇ, ਹਾਲਾਂਕਿ ਉਹ ਇਸ ਪਾਸੇ ਨੂੰ ਜ਼ਿਆਦਾ ਨਹੀਂ ਹੈ, ਹੈ ਤਾਂ ਕੋਈ ਉਹ ਗਾਇਕ ਹੀ ਸੀਗਾ, ਉਹਦੇ ਘਰੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤਾ ਗੁਰਦੁਆਰਾ ਮੋਤੀ ਬਾਗ ਪਟਿਆਲਾ ਤੋਂ ਗ੍ਰੰਥੀਆਂ ਨੇ ਜਾ ਕੇ। ਇਸ ਗੱਲੋਂ ਬਈ ਅਸੀਂ ਮੰਨ ਗਏ ਵੀ 48 ਘੰਟੇ ਉਹ ਪਤੀ ਪਤਨੀ ਨੇ ਚੌਰ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਉਹ ਨਹੀਂ ਹਿੱਲੇ। ਇੱਕ ਜਣਾ ਜਾਂਦਾ ਚੌਰ ਕਰੀ ਜਾਂਦਾ, ਦੂਜਾ ਫਿਰ ਆਉਂਦਾ ਚੌਰ ਕਰੀ ਜਾਂਦਾ, ਅਤੇ ਨਾਲੇ ਉਹ ਕਹਿੰਦੇ ਸਾਰਾ ਪਾਠ ਸੁਣਾਂਗੇ ਸੀ, ਉਹਨਾਂ ਨੂੰ ਬਹੁਤ ਫਾਇਦਾ ਮਿਲਦਾ ਮਹਾਰਾਜ ਦੀ ਕਿਰਪਾ। ਗੁਰੂ ਗ੍ਰੰਥ ਸਾਹਿਬ ਦੀ ਸੇਵਾ ਨਹੀਂ ਦੇਣਾ, ਜਦੋਂ ਮਹਾਰਾਜਾ ਪਟਿਆਲਾ ਕੋਲ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਗਏ ਬਾਬਾ, ਸੋ ਉਸ ਵਕਤ ਰਾਜਾ ਭੁਪਿੰਦਰ ਸਿੰਘ ਸੀਗੇ, ਕਹਿਣ ਲੱਗੇ ਬਾਬਾ ਜੀ ਪ੍ਰਸ਼ਾਦਾ ਛਕਾਉਣਾ। ਕਹਿੰਦੇ ਜ਼ਰੂਰ। ਨਾਲ ਦੇ ਸਿੰਘ ਵੀ ਬਹਿ ਗਏ ਪੰਗਤਾਂ ਵਿੱਚ, 8-10 ਜਾਣੇ ਨਾਲ ਗਏ ਸੀ। ਪ੍ਰਸ਼ਾਦਾ ਛਕਾਇਆ, ਰਾਜਾ ਆਰਾਮ ਨਾਲ ਬੈਠਾ, ਰਾਣੀਆਂ ਬੈਠੀਆਂ। ਅਰਦਾਸ ਕੀਤੀ ਬਾਬਾ ਜੀ ਨੇ ਕਿ ਮਹਾਰਾਜ ਦਾਣਾ ਪਾਣੀ ਆਵਕਾ ਟਹਿਲ ਭਾਵਣੀ ਨੌਕਰਾਂ ਨੇ ਕੀਤੀ ਹੈ, ਇਹਨਾਂ ਨੂੰ ਫਲ ਬਖਸ਼ੋ। ਬਾਅਦ ਚ ਰਾਜਾ ਕਹਿੰਦਾ ਮੇਰਾ ਤਾਂ ਬਾਬਾ ਜੀ ਤੁਸੀਂ ਨਾਂ ਹੀ ਨਹੀਂ ਲਿਆ, ਨਾ ਰਾਣੀਆਂ ਦਾ। ਕਹਿੰਦੇ ਤੂੰ ਕੀ ਕੀਤਾ? ਇੱਥੇ ਬੈਠਾ ਰਿਹਾ ਆਰਾਮ ਨਾਲ, ਦਾਣਾ ਪਾਣੀ ਗੁਰੂ ਦਾ ਹੁੰਦਾ, ਟਹਿਲ ਭਾਵਣੀ ਨੌਕਰਾਂ ਨੇ ਕੀਤੀ, ਜੇ ਤੂੰ ਕਰਦਾ ਮੈਂ ਤੇਰਾ ਨਾਂ ਲੈ ਦਿੰਦਾ। ਫਿਰ ਕਹਿੰਦਾ ਮਹਾਰਾਜ ਫਿਰ ਇੱਕ ਮੌਕਾ ਹੋਰ ਦਿਓ, ਹੁਣ ਅਸੀਂ ਕੱਲ੍ਹ ਨੂੰ ਤੁਹਾਨੂੰ ਆਪ ਪ੍ਰਸ਼ਾਦਾ ਛਕਾਉਣਾ। ਰਾਜੇ ਨੇ ਦਾਲ ਸਬਜ਼ੀ ਬਣਾਈ, ਰਾਣੀਆਂ ਰੋਟੀ ਲਾਉਣ ਲੱਗ ਪਈਆਂ, ਰੋਟੀ ਲਹੇ ਨਾ, ਆਟੇ ਚ ਪਾਣੀ ਪਾ ਕੇ ਲੇਟੀ ਜੀ ਬਣਾਤੀ ਉਹਦੀ, ਉਹ ਰੋਟੀ ਕਿੱਥੇ ਲਾਹੀ ਨਹੀਂ ਸੀ ਕਦੇ। ਫਿਰ ਜਦ ਰੋਟੀ ਮਸਾਂ ਹੀ ਟੇਢੀਆਂ ਬਿੰਗੀਆਂ ਕਰਕੇ ਲਾਹ ਲਈਆਂ, ਚਲੋ ਫਿਰ ਮਹਾਂਪੁਰਖਾਂ ਨੇ ਅਰਦਾਸ ਕੀਤੀ ਕਿ ਦਾਣਾ ਪਾਣੀ ਆਪ ਜੀ ਕਾ, ਟਹਿਲ ਭਾਵਣੀ ਮਹਾਰਾਜਾ ਭੁਪਿੰਦਰ ਸਿੰਘ ਪਟਿਆਲਾ ਦੀ ਤੇ ਰਾਣੀਆਂ ਦੀ। ਸੋ ਇਸ ਤਰ੍ਹਾਂ ਹੁੰਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦ ਆਪਾਂ ਆਪਣੇ ਹੱਥੀ ਨਹੀਂ ਟਹਿਲ ਕਰਦੇ, ਉਹ ਜਿੱਡਾ ਮਰਜ਼ੀ ਗੁਰੂ ਘਰ ਚ ਹੋਵੇ ਬੰਦਾ ਨਹੀਂ, ਗੁਰੂ ਸਾਹਿਬ ਨੂੰ ਨਹੀਂ ਪ੍ਰਵਾਨ ਹੈ ਉਹ। ਸਤਿਗੁਰੂ ਆਪਣੇ ਹੱਥੀ ਸੇਵਾ ਮੰਗਦੇ ਨੇ। ਤੇਰੇ ਅੰਦਰ ਦਾਸੂ ਤੇ ਦਾਤੂ ਇਸੇ ਕਰਕੇ ਗੱਦੀ ਨਹੀਂ ਲੈ ਕੇ ਗਏ ਗੁਰੂ ਅੰਗਦ ਦੇਵ ਦੇ ਸਾਹਿਬਜ਼ਾਦ ਦੇ, ਇਸੇ ਕਰਕੇ ਬਾਬਾ ਮੋਹਨ ਜੀ ਖਾਲੀ ਰਹਿ ਗਏ ਗੁਰੂ ਅਮਰਦਾਸ ਦੇ ਸਾਹਿਬਜ਼ਾਦੇ, ਬਾਬਾ ਮੋਹਰੀ ਨੂੰ ਤਾਂ ਚਲੋ ਸਿੱਖੀ ਦੀ ਦਾਤ ਦੇ ਤੀ, ਤਾਂਹੀਓ ਨਹੀਂ ਇਹ ਚੀਜ਼ ਮਿਲਦੀ। ਚੌਥੇ ਪਾਤਸ਼ਾਹ ਸਾਹਿਬਜ਼ਾਦੇ ਪਿਰਥੀਆ ਖਾਲੀ ਰਹਿ ਗਿਆ, ਮਹਾਂਦੇਵ ਖਾਲੀ ਰਹਿ ਗਿਆ, ਗੁਰੂ ਅਰਜਨ ਦੇਵ ਨੇ ਸੇਵਾ ਕੀਤੀ, ਉਹਨਾਂ ਨੂੰ ਬਖਸ਼ਿਸ਼ ਹੋ ਗਈ। ਗੁਰਦਾਤਾ ਜੁਗ ਚਾਰੇ ਹੋਈ, ਚੌਹਾਂ ਜੱਗਾਂ ਵਿੱਚ ਗੁਰੂ ਹੀ ਦਾਤੇ ਹੋ ਰਹੇ ਨੇ, ਕਿਉਂਕਿ ਗੁਰਾਂ ਪਾਸੋਂ ਹੀ ਉੱਤਮ ਜਗਿਆਸੂ ਨੂੰ ਮੁਕਤੀ ਦੀ ਦਾਤ ਪ੍ਰਾਪਤ ਹੁੰਦੀ ਹੈ। ਚਾਰਾਂ ਯੁੱਗਾਂ ਵਿੱਚ ਹੁਣ ਗੁਰੂ ਕੋਈ ਨਾ ਕੋਈ ਤਾਂ ਹੋਏ ਹੀ ਨੇ, ਇਸ ਕਰਕੇ ਨਾਰਦ ਮੁਨੀ ਜੀ ਪਹਿਲਾਂ ਹੋਏ, ਧਰੂ ਤੇ ਪ੍ਰਹਿਲਾਦ ਦੇ ਗੁਰੂ ਹੋਏ ਨੇ, ਨਾਰਦ ਮਨੋਪਦੇਸਿਆ, ਵਸ਼ਿਸ਼ਟ ਜੀ ਹੋਏ ਰਾਮ ਚੰਦਰ ਦੇ ਗੁਰੂ, ਕ੍ਰਿਸ਼ਨ ਜੀ ਦੇ ਗੁਰੂ ਵੀ ਹੋਏ ਨੇ, ਪਹਿਲਾਂ ਵੀ ਵਾਲਮੀਕ ਜੀ ਵੀ ਕਈਆਂ ਦੇ ਗੁਰੂ ਉਸ ਵਕਤ ਹੋਏ ਨੇ, ਮੌਕੇ ਮੌਕੇ ਤੇ ਉਹਨਾਂ ਦੇ ਗੁਰੂ ਸੀਗੇ, ਉਹ ਉਪਦੇਸ਼ ਕਰਦੇ ਸੀਗੇ ਸਾਰਿਆਂ ਨੂੰ। ਜਿਨ੍ਹਾਂ ਨੇ ਕਿਸੇ ਨੂੰ ਵੀ ਗੁਰੂ ਧਾਰਿਆ ਤੇ ਉਹ ਆਪਣੇ ਗੁਰੂ ਦੀ ਗੱਲ ਮੰਨ ਗਿਆ ਹੈ, ਗੁਰੂ ਵੀ ਪੂਰਾ ਹੋਵੇ ਬ੍ਰਹਮ ਗਿਆਨ ਵਿੱਚ, ਉਹ ਸਿੱਖ ਉਹਦਾ ਚਾਹੇ ਕਲਯੁੱਗ ਵਿੱਚ ਹੈ, ਚਾਹੇ ਉਹ ਸਤਯੁੱਗ 'ਚ ਹੋਇਆ, ਤ੍ਰੇਤੇ ਦੁਆਪਰ 'ਚ ਹੋਇਆ, ਉਹ ਤਰ ਗਿਆ। ਜਿਹਨੇ ਪਿੱਛੇ ਵੀ ਚੌਹਾਂ ਯੁੱਗਾਂ 'ਚ ਆਪਣੇ ਗੁਰੂ ਦੀ ਗੱਲ ਨਹੀਂ ਮੰਨੀ, ਉਹ ਬਾਹਰ ਖਾ ਗਿਆ। ਪਿੱਛੇ ਇੱਕ ਸ਼ਬਦ ਆਇਆ ਸੀਗਾ 4-5 ਦਿਨ ਪਹਿਲਾਂ, ਰਾਵਣ ਨੇ ਆਪਣੇ ਗੁਰੂ ਦੀ ਗੱਲ ਨਹੀਂ ਮੰਨੀ ਸ਼ਿਵ ਜੀ ਦੀ, ਤਾਂਹੀਓ ਮਾਰਿਆ ਗਿਆ। ਦੁਰਯੋਧਨ ਨੇ ਆਪਣੇ ਗੁਰੂ ਦੀ ਗੱਲ ਨਹੀਂ ਮੰਨੀ, ਇਸੇ ਤਰ੍ਹਾਂ ਹਰਨਾਕਸ਼ ਨੇ ਨਹੀਂ ਮੰਨੀ। ਹਰਨਾਕਸ਼ ਨੂੰ ਸਮਝਾਇਆ ਸੀ ਬੜਾ ਸ਼ੁਕਰਚਾਰੀਆ ਨੇ, ਨਾ ਪੰਗਾ ਨਾ ਲੈ, ਤੂੰ ਇਨਸਾਨ ਹੈ, ਆਮ ਬੰਦਾ। ਸਾਰਿਆਂ ਦੇ ਗੁਰੂ ਸਾਰਿਆਂ ਨੂੰ ਸਮਝਾਉਂਦੇ ਆਏ ਨੇ, ਪਰ ਕੋਈ ਜਿਹੜਾ ਗੁਰੂ ਦੀ ਗੱਲ ਮੋੜ ਕੇ ਮਨਮੁਖਤਾਈ ਕਰ ਜਾਂਦਾ ਉਹ ਮਰ ਜਾਂਦਾ। ਹੁਣ ਕਲਯੁੱਗ ਦੇ ਵਿੱਚ ਪੂਰਾ ਗੁਰੂ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਜਿਹੜਾ ਇਹਨਾਂ ਦੀ ਗੱਲ ਮੋੜ ਦੂਗਾ ਉਹਦਾ ਕਿਤੇ ਭਲਾ ਨਹੀਂ, ਇਹਨਾਂ ਨੂੰ ਹੀ ਮੰਨਣਾ, ਹੋਰ ਤਾਂ ਚਲੋ ਸਾਰੇ ਠੀਕ ਹੀ ਠੀਕ ਹੈ। ਗੁਰਦਾਤਾ ਯੁਗ ਚਾਰੇ ਹੋਈ, ਗੁਰਮੁਖ ਜਾਤ ਪਤ ਨਾਮੇ ਵਡਿਆਈ, ਸਾਇਰ ਕੀ ਪੁੱਤਰੀ ਬਿਦਾਰ ਗਵਾਈ। ਗੁਰਮੁਖਾਂ ਦੀ ਜਿਹੜੀ ਜਾਤੀ ਹੈ ਜਾਂ ਪਤ ਇੱਜ਼ਤ ਹੈ ਤੇ ਵਡਿਆਈ ਇੱਕ ਨਾਮ ਹੀ ਹੈ ਬਸ, ਕਿਉਂਕਿ ਨਾਮ ਜਦੋਂ ਜਪ ਕੇ ਬ੍ਰਹਮ ਗਿਆਨ ਚ ਜੀਵ ਚਲਿਆ ਜਾਂਦਾ, ਬ੍ਰਹਮ ਗਿਆਨੀ ਦੀ ਕੋਈ ਜਾਤ ਨਹੀਂ ਹੁੰਦੀ, ਬ੍ਰਹਮ ਗਿਆਨੀ ਦੀ ਇੱਜ਼ਤ ਇੱਜ਼ਤ ਹੁੰਦੀ ਹੈ, ਇਹ ਨਹੀਂ ਦੇਖਿਆ ਜਾਂਦਾ ਕਿ ਇਹ ਕੌਣ ਹੈ, ਬਸ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਹੁੰਦਾ। ਭੀਲਣੀ ਬ੍ਰਹਮ ਗਿਆਨੀ ਹੋਈ ਹੈ, ਭਗਤ ਰਵਿਦਾਸ ਜੀ ਬ੍ਰਹਮ ਗਿਆਨ ਚਲੇ ਗਏ, ਭਗਤ ਵਾਲਮੀਕ ਜੀ ਬ੍ਰਹਮ ਗਿਆਨ ਚ ਚਲੇ ਗਏ, ਜਿਤਨੇ ਵੀ ਕੋਈ ਹੋਏ ਨੇ ਬ੍ਰਹਮ ਗਿਆਨ ਵਿੱਚ ਜਦੋਂ ਚਲੇ ਜਾਂਦੇ ਤਾਂ ਪੂਜਨੀਏ ਹੋ ਜਾਂਦੇ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੂੰ ਸਥਾਨ ਮਿਲਿਆ, ਮਹਾਰਾਜ ਦੀ ਕਿਰਪਾ ਹੋ ਗਈ, ਉਹ ਇੰਨੀ ਉੱਚੀ ਅਵਸਥਾ ਚਲੇ ਗਏ, ਬਹੁਤ ਉੱਚੀ ਅਵਸਥਾ ਦੇ ਮਾਲਕ ਹੋ ਗਏ, ਇੱਕ ਮਿੱਕ ਹੋ ਗਏ ਪਰਮੇਸ਼ਰ ਦੇ ਨਾਲ। ਉਹ ਗੁਰਮੁਖ ਜਾਤ ਪਤ ਨਾਮੇ ਵਡਿਆਈ, ਸਾਇਰ ਕੀ ਪੁੱਤਰੀ ਬਿਦਾਰ ਗਵਾਈ। ਗੁਰਮੁਖਾਂ ਨੇ ਜਿਹੜੀ ਸਾਇਰ ਹੁੰਦਾ ਸਮੁੰਦਰ, ਸਮੁੰਦਰ ਦੀ ਪੁੱਤਰੀ ਕੌਣ ਹੈ, ਲੱਛਮੀ। ਇਹ ਬਿਦਾਰ ਹੁੰਦਾ ਮਾਰ ਕੇ ਗਵਾ ਦਿੱਤੀ, ਜੋ ਬਿਦਾਰ ਨੇ ਵਾਲੀ ਸੀ ਉਹ ਗਵਾ ਦਿੱਤੀ, ਹੁਸ਼ਿਆਰ ਹੋ ਕੇ ਗਵਾ ਦਿੱਤੀ, ਕਿਉਂਕਿ ਇਹਨੇ ਸਮੁੰਦਰ ਦੀ ਪੁੱਤਰੀ ਤਾਂ ਕਿਹਾ ਜਦੋਂ ਰਿੜਕਿਆ ਸੀ ਸਮੁੰਦਰ ਦੇਵਤਿਆਂ ਤੇ ਦੈਂਤਾਂ ਨੇ ਮਿਲ ਕੇ ਰਿੜਕਿਆ ਸੀ, ਇਹਦੇ ਵਿੱਚੋਂ 14 ਰਤਨਾਂ ਵਿੱਚੋਂ ਲੱਛਮੀ ਨਿਕਲੀ ਸੀ, ਉਦੋਂ ਸ੍ਰੀਮਾਨ ਰੰਭਾ ਬਾਰਨੀ ਧਨਖ ਧਨੰਤਰ ਬਾਜ ਬਿਖ ਧਿਨ ਸਸ ਕਲਪਤਰ ਸੰਖ ਅਮੀ ਗਜਰਾਜ। ਇਹ 14 ਮੋਤੀ ਪ੍ਰਗਟ ਹੋਏ, ਅਸਲ 14 ਰਤਨ। ਉਹਨਾਂ ਵਿੱਚੋਂ ਲੱਛਮੀ ਪ੍ਰਗਟ ਹੋਈ, ਕਿਉਂਕਿ ਲੱਛਮੀ ਸਮੁੰਦਰ 'ਚ ਪ੍ਰਗਟ ਹੋਣ ਕਰਕੇ ਇਹਨੂੰ ਸਾਇਰ ਕੀ ਪੁੱਤਰੀ ਕਹਿੰਦੇ ਨੇ। ਸਾਇਰ ਨਾਮ ਸਮੁੰਦਰ ਦਾ। ਸਾਇਰ ਕੀ ਪੁੱਤਰੀ ਵਿਦਾਰ ਗਵਾਈ, ਉਹਨਾਂ ਨੇ ਜਿਹੜੀ ਸਾਇਰ ਦੀ ਸਮੁੰਦਰ ਦੀ ਪੁੱਤਰੀ ਸੀ ਲੱਛਮੀ ਮਾਰ ਕੇ ਗਵਾ ਦਿੱਤੀ, ਮਨ ਵਿੱਚੋਂ ਉਹਦਾ ਪ੍ਰੇਮ ਕੱਢ ਦਿੱਤਾ, ਪਰਮਾਤਮਾ ਨਾਲ ਪ੍ਰੇਮ ਪਾ ਲਿਆ। ਨਾਨਕ ਬਿਨ ਨਾਵੈ ਝੂਠੀ ਚਤੁਰਾਈ। ਹੁਣ ਮਹਾਰਾਜ ਕਥਨ ਕਰਦੇ ਕਿ ਨਾਮ ਤੋਂ ਬਿਨਾਂ ਜਿੰਨੀ ਵੀ ਚਤੁਰਾਈ ਆਪਣੀ, ਲੋਕ ਸਿਆਣੇ ਬਹੁਤ ਨੇ ਅੱਜ ਦੇ ਯੁੱਗ ਵਿੱਚ, ਬਹੁਤ ਸਿਆਣੇ ਨੇ, ਸਿਆਣਪਾਂ ਬੜੀਆਂ ਮਨ 'ਚ, ਪਰ ਨਾਮ ਤੋਂ ਬਿਨਾਂ ਸਾਰੀ ਜਿਹੜੀ ਚਤੁਰਾਈ ਸਾਡੀ ਝੂਠੀ ਹੋਈ ਹੈ। ਐਵੇਂ ਸਿਆਣਪਾਂ ਕੰਮ ਨਹੀਂ ਦਿੰਦੀਆਂ, ਭਗਤ ਬਿਨਾਂ ਬਹੁਤ ਡੂਬੇ ਸਿਆਣੇ। ਗੌੜੀ ਮਹੱਲਾ ਤੀਜਾ। ਇਸ ਯੁੱਗ ਕਾ ਧਰਮ ਪੜ੍ਹੋ ਤੁਮ ਭਾਈ, ਪੂਰੇ ਗੁਰ ਸਭ ਸੋਝੀ ਪਾਈ। ਤੀਜੇ ਪਾਤਸ਼ਾਹ ਗੌੜੀ ਰਾਗ ਚ ਫਰਾਉਂਦੇ, ਭਾਈ ਇਹ ਕਲਯੁੱਗ ਦਾ ਧਰਮ ਜੋ ਨਾਮ ਹੈ ਉਹਨੂੰ ਹੀ ਤੁਸੀਂ ਪੜ੍ਹਨਾ ਕਰੋ। ਕਲਯੁੱਗ ਵਿੱਚ ਹੋਰ ਚੀਜ਼ਾਂ ਕਰਨ ਨੂੰ ਤਾਂ ਆਪਾਂ ਕਰ ਸਕਦੇ ਹਾਂ, ਸਾਨੂੰ ਕਿਹੜਾ ਨਹੀਂ ਆਉਂਦੀ, ਸਾਨੂੰ ਕਿਤੇ ਜ਼ਿਆਦਾ ਬਹੁਤ ਕੁਛ ਆਉਂਦਾ, ਪਰ ਫੇਲ ਹੋ ਜਾਂਦਾ। ਫੇਲ ਤੁਹਾਨੂੰ ਦੱਸਿਆ ਕਿਉਂ ਹੋ ਜਾਂਦਾ, ਉੱਥੇ ਅਸੀਂ ਮਾਰ ਖਾ ਜਾਂਦੇ, ਬਹੁਤ ਚੀਜ਼ਾਂ ਕਰ ਨਹੀਂ ਸਕਦੇ, ਕਿਉਂਕਿ ਹਰੇਕ ਚੀਜ਼ ਵਿੱਚ ਹੀ ਧੋਖਾ। ਇਸੇ ਕਰਕੇ ਨਾਮ ਹੀ ਠੀਕ ਹੈ, ਨਾਮ ਵਿੱਚ ਕੋਈ ਧੋਖਾ ਨਹੀਂ, ਨਾਮ ਵਿੱਚ ਕੋਈ ਮਿਲਾਵਟ ਨਹੀਂ। ਕਲਯੁੱਗ ਵਿੱਚ ਆਪਾਂ ਕੋਈ ਜੱਗ ਧਰਮ ਪੂਜਾ ਕਰ ਹੀ ਨਹੀਂ ਸਕਦੇ, ਕਿਉਂਕਿ ਚੀਜ਼ਾਂ ਹੀ ਨਹੀਂ ਸਹੀ ਸ਼ੁੱਧ ਮਿਲਦੀਆਂ ਕਿਤੇ। ਜੇ ਆਪਾਂ ਉਹ ਚੀਜ਼ਾਂ ਇਕੱਠੀਆਂ ਵੀ ਕਰ ਲਾਂਗੇ ਸਾਰੀਆਂ, ਤਾਂ ਬੰਦੇ ਨਹੀਂ ਠੀਕ ਮਿਲਦੇ। ਕਿਉਂ? ਇਸ ਕਰਕੇ ਸਤਿਗੁਰੂ ਕਹਿੰਦੇ, ਇਸ ਯੁੱਗ ਕਾ ਧਰਮ ਪੜ੍ਹੋ ਤੁਮ ਭਾਈ। ਇਹ ਯੁੱਗ ਦਾ ਧਰਮ ਨਾਮ ਜਪਣਾ ਹੀ ਆ, ਨਾਮ ਹੀ ਪੜ੍ਹੀ ਚਲੋ, ਬਾਣੀ ਪੜ੍ਹੀ ਜਾਓ। ਪੂਰੇ ਗੁਰ ਸਭ ਸੋਝੀ ਪਾਈ, ਮੈਨੂੰ ਪੂਰੇ ਗੁਰੂ ਗੁਰੂ ਅੰਗਦ ਦੇਵ ਜੀ ਨੇ ਇਹ ਸੋਝੀ ਪਾਤੀ ਹੈ, ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਪਾਈ ਹੈ। ਇੱਥੇ ਅੱਗੇ ਹਰ ਨਾਮ ਸਿਖਾਈ, ਇੱਥੇ ਅਤੇ ਅੱਗੇ ਲੋਕ ਪ੍ਰਲੋਕ ਵਿੱਚ ਇੱਕ ਨਾਮ ਹੀ ਜੀਵ ਦੀ ਸਹਾਇਤਾ ਕਰਨ ਵਾਲਾ ਹੁੰਦਾ, ਮਦਦ ਕਰਨ ਵਾਲਾ ਹੁੰਦਾ ਹੈ। ਆਰਾਮ ਪੜ੍ਹੋ ਮਨ ਕਰੋ ਵਿਚਾਰ, ਗੁਰਪ੍ਰਸਾਦੀ ਮੈਲ ਉਤਾਰ ਰਹਾਓ। ਕਹਿੰਦੇ ਭਾਈ ਰਾਮ ਨਾਮ ਪੜ੍ਹਨਾ ਕਰੋ ਅਤੇ ਮਨ ਵਿੱਚ ਵੀ ਨਾਮ ਦੀ ਵਿਚਾਰ ਕਰੋ, ਗੁਰਾਂ ਦੀ ਕਿਰਪਾ ਦੁਆਰਾ ਪਾਪਾਂ ਦੀ ਮੈਲ ਨੂੰ ਉਤਾਰਨਾ ਕਰੋ, ਫਿਰ ਰਹਾਓ, ਵਿਸ਼ਰਾਮ ਦੇ ਕੇ ਕਹਿੰਦੇ ਨੇ। ਜੇ ਤੁਸੀਂ ਕਹੋ ਕਿ ਪਰਮੇਸ਼ਰ ਦਾ ਜਿਹੜਾ ਪਾਉਣਾ ਹੈ ਝਗੜਿਆਂ ਵਿੱਚ ਪੈ ਜਾਂਦਾ, ਵੀ ਝਗੜੇ ਵੀ ਕਰੋ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਵਾਦ ਵਿਰੋਧ ਨਾ ਪਾਇਆ ਜਾਏ, ਮਨ ਤਨ ਫੀਕਾ ਦੂਜਾ ਭਾਏ। ਕਿਸੇ ਨਾਲ ਵਾਦ ਝਗੜੇ ਤੇ ਕਿਸੇ ਨਾਲ ਵਿਰੋਧ ਕੀਤਿਆਂ ਹੋਇਆਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਪਰਮਾਤਮਾ ਵਾਦ ਅਤੇ ਵਿਰੋਧ ਨੂੰ ਚੰਗਾ ਨਹੀਂ ਸਮਝਦੇ, ਕਿਉਂਕਿ ਦਵੈਸ਼ ਭਾਅ 'ਚ ਲੱਗ ਕੇ ਮਨ ਤਨ ਫਿੱਕਾ ਹੋ ਜਾਂਦਾ। ਜਦੋਂ ਆਪਾਂ ਕਿਸੇ ਨਾਲ ਵੈਰ ਵਿਰੋਧ ਕਰਦੇ, ਈਰਖਾ ਕਰਦੇ ਹਾਂ, ਉਦੋਂ ਮਨ ਵਿੱਚ ਕਿਹੜਾ ਮਿਠਾਸ ਭਰ ਜਾਂਦੀ, ਮਨ ਫਿੱਕਾ ਹੋ। ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਆ ਫਿੱਕੇ ਫਿੱਕੀ ਸੋਏ, ਗੁਰ ਕੈ ਸ਼ਬਦ ਸੱਚ ਲਿਵ ਲਾਏ। ਇਹ ਵਾਦ ਵਿਰੋਧ ਛੱਡ ਕੇ ਨਾ ਗੁਰਾਂ ਦੇ ਉਪਦੇਸ਼ ਦੁਆਰਾ ਕਹਿੰਦੇ ਤੂੰ ਨਾਮ ਦੇ ਵਿੱਚ ਬਿਰਤੀ ਲਾ ਆਪਣੀ, ਤਾਂ ਤਰੱਕੀ ਹੈ ਤੇਰੀ, ਨਾਮ ਵਿੱਚ ਲੱਗਣ ਕਰਕੇ ਤਰੱਕੀ ਹੈ। ਇਹ ਵਾਦ ਵਿਰੋਧ ਕਰਦੇ ਆ ਤਾਂ ਦੇਖੋ ਕੀ ਹਾਲ ਹੋ ਗਿਆ ਦੁਨੀਆਂ ਦਾ, ਇੱਕ ਦੂਜੇ ਨਾਲ ਲੜੀ ਜਾਂਦੇ ਨੇ, ਦੰਗੇ ਫਸਾਦ ਫਿਰ ਤਾਂ ਹੀ ਹੁੰਦੇ ਨੇ। ਉਹ ਕਹਿੰਦੇ ਉਹ ਧਰਮ ਮਾੜਾ, ਉਹ ਕਹਿੰਦੇ ਉਹ ਧਰਮ ਮਾੜਾ, ਇੱਕ ਇਹ ਵੀ ਸਾਡਾ ਧਰਮ ਚੰਗਾ, ਸਾਡਾ ਧਰਮ ਚੰਗਾ। ਇਹ ਸ਼ੁਰੂ ਤੋਂ ਹੀ ਲੈ ਕੇ ਆਉਂਦਾ, ਜਿਹੜਾ ਆਉਂਦਾ ਕੋਈ, ਉਹ ਕਹਿੰਦਾ ਬਸ ਦੁਨੀਆਂ 'ਚ ਫੈਲਾ ਦਿਆਂਗਾ ਆਪਣਾ ਧਰਮ, ਦੂਜੇ ਨਾਸ ਕਰ ਦਿਆਂਗਾ, ਇਹਨੂੰ ਕਹਿੰਦੇ ਦਵੈਸ਼, ਫਿਰ ਕਾਮਯਾਬ ਨਹੀਂ ਹੁੰਦਾ। ਮਹਾਰਾਜਾ ਰਣਜੀਤ ਸਿੰਘ ਨੇ ਇੱਕ ਗੱਲ ਕੀਤੀ, ਆਪ ਮਸਜਿਦਾਂ ਬਣਾਈਆਂ, ਉਹਨਾਂ ਨੇ ਆਪ ਮੰਦਰ ਬਣਾਏ, ਉਹਨਾਂ ਨੇ ਗੁਰਦੁਆਰੇ ਬਣਵਾਏ। ਉਹਨਾਂ ਇੱਕ ਗੱਲ ਕੀਤੀ, ਆਪੋ ਆਪਣੇ ਧਰਮ ਵਿੱਚ ਸਾਰੇ ਜਾਣੇ ਕਾਮਯਾਬ ਹੋਵੋ। ਉਹਨਾਂ ਨੇ ਇਹ ਨਹੀਂ ਕੀਤਾ ਕਿ ਮੈਂ ਦੂਜੇ ਧਰਮ ਨਾਸ ਕਰਕੇ ਇੱਕੋ ਧਰਮ ਰੱਖਣਾ। ਦੁਨੀਆਂ ਦੇ ਅੰਦਰ ਔਰੰਗਜ਼ੇਬ ਆਇਆ, ਸਾਰਿਆਂ ਨੂੰ ਤੁਰਕ ਬਣਾ ਦਿਆਂਗਾ, ਫਿਰ ਮਾਰਿਆ ਗਿਆ। ਇਸੇ ਗੱਲੋਂ ਪਰਮਾਤਮਾ ਨੂੰ ਪਸੰਦ ਨਹੀਂ ਆਇਆ। ਇਹ ਇੱਕ ਗੱਲ ਯਾਦ ਰੱਖਣੀ, ਜਿਹੜਾ ਕਹੇ ਕਿ ਸਿਰਫ ਮੈਂ ਆਪਣਾ ਧਰਮ ਹੀ ਫੈਲਾ ਦਿਆਂਗਾ, ਦੂਜੇ ਨਾਸ ਕਰ ਦਿਆਂਗਾ, ਉਹ ਖੁਦ ਹੀ ਨਾਸ ਹੋ ਜਾਂਦਾ। ਪਰਮੇਸ਼ਰ ਨੂੰ ਪਸੰਦ ਨਹੀਂ ਇਹ ਗੱਲ। ਪਰਮੇਸ਼ਰ ਕਹਿੰਦੇ ਨੇ ਸਾਰਿਆਂ ਦੇ ਧਰਮ ਉੱਭਰਨ ਔਰ ਆਪੋ ਆਪਣੇ ਧਰਮ ਵਿੱਚ ਰਹਿ ਕੇ ਸਾਰੇ ਨਾਮ ਜਪਣ, ਚੰਗੇ ਇਨਸਾਨ ਬਣਨ ਸਾਰੇ, ਉਹ ਮੈਨੂੰ ਗੱਲ ਪਸੰਦ ਹੈ। ਮੈਨੂੰ ਇਹ ਨਹੀਂ ਪਸੰਦ ਕਿ ਤੁਸੀਂ ਦੂਜੇ ਦੇ ਧਰਮ ਨੂੰ ਤਾਂ ਤੰਗ ਕਰੋ, ਉਹਨਾਂ ਨੂੰ ਮਾਰੋ ਤੇ ਆਪਦਾ ਧਰਮ ਉੱਪਰ ਉਠਾਓ। ਇਹ ਕਿੱਥੋਂ ਕੁ ਤੱਕ ਉਠਾਓਗੇ? ਫਿਰ ਰੱਬ ਤੇ ਸਿਰ ਤੇ ਬੈਠਾ ਹੀ ਆ ਨਾ, ਫਿਰ ਉਹ ਕੀ ਕਰੂਗਾ? ਉਹ ਤਾਂ ਉਹਨੂੰ ਹੀ ਪਤਾ। ਹਉਮੈ ਮੈਲਾ ਇਹੋ ਸੰਸਾਰਾ, ਨਿਤ ਤੀਰਥ ਨਹਾਵੈ ਨਾ ਜਾਏ ਅਹੰਕਾਰਾ। ਇਹ ਸਾਰਾ ਸੰਸਾਰ ਹਉਮੈ ਦੀ ਮੈਲ ਕਰਕੇ ਹੀ ਤਾਂ ਮੈਲਾ ਹੋ ਰਿਹਾ। ਰੋਜ਼ ਲੋਕ ਤੀਰਥਾਂ ਤੇ ਇਸ਼ਨਾਨ ਕਰਦੇ ਨੇ, ਫਿਰ ਵੀ ਹੰਕਾਰੀ ਨੇ। ਥੋੜੀ ਦੁਨੀਆਂ ਨਾ ਆਉਂਦੀ ਤੀਰਥਾਂ ਤੇ, ਫਿਰ ਮਨ ਤਾਂ ਮੈਲਾ ਹੀ ਪਿਆ। ਮਨ ਤਾਂ ਉਹਨਾਂ ਨੂੰ ਅੰਦਰੋਂ ਖਰਾਬ ਹੰਕਾਰ ਚੜਿਆ ਹੋਇਆ। ਠਾੜ ਤੀਰਥ ਹੈ, ਹੋਰ ਤੀਰਥ ਬਥੇਰੇ ਪਏ ਨੇ, ਹੋਰ ਥਾਵਾਂ ਤੇ ਜਾ ਕੇ ਨਹਾਉਂਦੇ ਨੇ, ਟੁੱਬੇ ਲਾ ਲਾ ਕੇ ਸਰੋਵਰਾਂ ਵਿੱਚ ਵੀ ਆਉਂਦੇ, ਪਰ ਮੈਲ ਤਾਂ ਨਹੀਂ ਲਹੀ, ਹੰਕਾਰ ਨਹੀਂ ਲਿਆ, ਦਵੈਸ਼ ਨਹੀਂ ਦੂਰ ਹੋਈ। ਫਿਰ ਸਤਿਗੁਰੂ ਕਹਿੰਦੇ ਫਿਰ ਹੰਕਾਰ ਨਹੀਂ, ਜਦੋਂ ਮੈਲ ਹੀ ਨਹੀਂ ਗਈ ਤਾਂ ਫਿਰ ਕੀ ਕਰੋਗੇ ਤੁਸੀਂ? ਬਿਨ ਗੁਰ ਭੇਟੇ ਜਮ ਕਰੇ ਖੁਆਰਾ। ਗੁਰੂ ਨੂੰ ਮਿਲੇ ਤੋਂ ਬਿਨਾਂ, ਗੁਰੂ ਧਾਰੇ ਤੋਂ ਬਿਨਾਂ ਹੰਕਾਰ ਨਹੀਂ ਜਾਂਦਾ। ਇਸੇ ਕਰਕੇ ਹੰਕਾਰੀ ਬੰਦੇ ਨੂੰ ਜਮ ਖਰਾਬ ਕਰਦਾ। ਸੋ ਜਨ ਸਾਚਾ ਜੇ ਹਉ ਮੈਂ ਮਾਰੈ, ਗੁਰ ਕੈ ਸ਼ਬਦ ਪੰਜ ਸੰਘਾਰੈ, ਆਪ ਤਰੈ ਸਗਲੇ ਕੁਲ ਤਾਰੈ। ਜਿਹੜਾ ਬੰਦਾ ਗੁਰਾਂ ਦੇ ਉਪਦੇਸ਼ ਕਰਕੇ ਪਹਿਲਾਂ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰਦਾ ਅਤੇ ਹੰਕਤਾ ਮਮਤਾ ਨੂੰ ਮਾਰਦਾ, ਉਹ ਬੰਦਾ ਸੱਚਾ ਹੋ ਜਾਂਦਾ। ਉਹ ਆਪ ਸੰਸਾਰ ਸਮੁੰਦਰ ਤੋਂ ਤਰਦਾ, ਆਪਣੀਆਂ ਸਾਰੀਆਂ ਕੋਲਾਂ ਨੂੰ ਤਾਰ ਲੈਂਦਾ। ਇਹ ਕਾਮ ਕ੍ਰੋਧ ਆਦਿਕ ਜਿੰਨੇ ਵੀ ਨੇ, ਸਾਰੇ ਨਾਮ ਨਾਲ ਹੀ ਜਾਣੇ ਨੇ। ਨਾਮ ਜਪਣ ਨਾਲ ਹੀ ਠੰਡੇ ਪੈ ਜਾਂਦੇ ਨੇ, ਨਾਮ ਜਪਣ ਨਾਲ ਹੀ ਉੱਡੇ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਇਹਨਾਂ ਦਾ ਪ੍ਰਭਾਵ ਮਿਟ ਜਾਂਦਾ। ਮਹਾਰਾਜ ਬਾਣੀ ਚ ਕਹਿੰਦੇ ਨੇ, ਰਹਿਤ 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 ਰਹਿ ਜਾਹੇ ਬਿਕਾਰਾ, ਗੁਰ ਪੂਰੇ ਕੈ ਸ਼ਬਦ ਅਪਾਰਾ। ਰਹਿਤ ਰਹਿਤ ਰਹਿ ਜਾਹੇ ਬਿਕਾਰਾ, ਰਹਿੰਦਿਆਂ ਰਹਿੰਦਿਆਂ ਬਿਕਾਰ ਰਹਿ ਹੀ ਜਾਂਦੇ ਨੇ ਹੌਲੀ ਹੌਲੀ ਨਾਮ ਜਪਣ ਨਾਲ। ਮਾਇਆ ਮੋਹ ਨਟ ਬਾਜੀ ਪਾਈ, ਮਨਮੁਖ ਅੰਧ ਰਹੇ ਲਪਟਾਈ। ਈਸ਼ਵਰ ਰੂਪ ਨਟ ਨੇ, ਬਾਜੀਗਰ ਨੇ ਕੀ ਕੀਤਾ? ਮੋਹੇ ਹੁੰਦੀ ਮੋਹਣੇ ਵਾਲੀ ਮਾਇਆ ਦੁਆਰਾ ਸੰਸਾਰ ਰੂਪ ਖੇਡ ਪਾ ਦਿੱਤੀ, ਇੱਕ ਬਾਜੀ ਪਾ ਦਿੱਤੀ। ਮੋਹਣੇ ਵਾਲੀ ਮਾਇਆ ਨੇ ਨਟ ਵਾਂਗੂ ਸੰਸਾਰ ਰੂਪੀ ਬਾਜੀ ਪਾਈ ਤੇ ਮਨਮੁਖ ਅੰਨੇ ਉਸ ਸੰਸਾਰ ਬਾਜੀ ਵਿੱਚ ਫਸ ਗਏ। ਜਿਵੇਂ ਬਾਜੀ ਕਹਿੰਦੇ ਨੇ ਮਦਾਰੀ ਦੇ ਤਮਾਸ਼ੇ ਨੂੰ, ਬਾਜੀਗਰ ਦੀ। ਕੋਈ ਨਿਆਣਾ ਘਰੋਂ ਗਿਆ, ਘਰਦਿਆਂ ਨੇ ਆਲੂ ਲੈਣ ਭੇਜਿਆ, ਪਟਿਆਲੇ ਦੀ ਗੱਲ, ਵੀ ਸਬਜ਼ੀ ਬਣਾਉਣੀ, ਫਟਾਫਟ ਲੈ ਕੇ ਆ ਜੀ ਵੀ, ਭੱਜ ਕੇ ਜਾ। ਉਹ ਰਸਤੇ 'ਚ ਕਿਤੇ ਮਦਾਰੀ ਤਮਾਸ਼ਾ ਲਾ ਰਿਹਾ ਸੀ, ਉੱਥੇ ਹੀ ਖੜ ਗਿਆ। ਉਹ ਮਦਾਰੀ ਨੇ ਦੋ ਘੰਟੇ ਤਮਾਸ਼ਾ ਲਾਇਆ, ਉੱਥੇ ਹੀ ਖੜਾ ਰਿਹਾ। ਉਹ ਜਿਹੜੇ ਘਰਦਿਆਂ ਨੇ ਪੈਸੇ ਦਿੱਤੇ ਜਾਂ ਮਦਾਰੀ ਕਹਾਂ ਲਿਆਓ ਵੀ ਪੈਸੇ ਲਿਆਓ, ਉਦੋਂ 54 ਕਿਤੇ ਕਿਲੋ ਆਲੂ ਆ ਜਾਂਦੇ, ਉਹ 54 ਉਹਨੂੰ ਹੀ ਫੜਾ ਤੀ ਉਹਨੇ ਘਰ ਦੇ ਜਿਉਂ। ਹੁਣ 54 ਉਹਨੂੰ ਦੇ ਕੇ ਬਾਅਦ ਸੋਚੋ, 54 ਤਾਂ ਉਹਨੇ ਆਲੂ ਕਿੱਥੋਂ ਜਾਣੇ? ਉਹ ਡਰਦਾ ਘਰੇ ਹੀ ਨਾ ਆਇਆ ਸ਼ਾਮ ਤੱਕ, ਚੰਗੇ ਆਲੂ ਲੈਣ ਭੇਜਿਆ ਨਿਆਣਾ। ਉਹ ਲੱਭਦੇ ਪੁਲਿਸ ਰਿਪੋਰਟ ਕਰਤੀ ਵੀ ਨਿਆਣਾ ਗੁੰਮ ਹੋ ਗਿਆ। ਉਹ ਕਿਤੇ ਜਾ ਕੇ ਪਤਾ ਨਹੀਂ ਕਿੱਥੋਂ ਸੜਕਾਂ 'ਤੇ ਤੁਰਿਆ ਫਿਰਦਾ ਲੱਭਿਆ ਜਾ ਕੇ। ਫਿਰ ਉਹਨੇ ਸਾਰੀ ਗੱਲ ਦੱਸੀ ਘਰਦਿਆਂ ਨੇ। ਉਦੋਂ ਨਿਆਣੇ ਕੁੱਟਦੇ ਬੜਾ ਹੁੰਦੇ, ਕੁੱਟਿਆ, ਲੋਕ ਕਹਿਣ ਵੀ ਕੁੱਟਿਓ ਨਾ ਵਿਚਾਰਾ ਨਿਆਣਾ। ਸਤਿਗੁਰੂ ਕਹਿੰਦੇ ਇਹੀ ਹਾਲਤ ਜੀਵ ਦੀ ਹੈ, ਸੰਸਾਰ ਦੇ ਅੰਦਰ ਜਿਹੜਾ ਮਾਇਆ ਨੇ ਇਹੋ ਜਿਹਾ ਤਮਾਸ਼ਾ ਪਾਇਆ, ਭੇਜਿਆ ਸੀ ਇਹਨੂੰ ਸਵਾਸਾਂ ਦੀ ਸ਼ਰਧਾ ਦੀ ਪੂੰਜੀ ਦੇ ਕੇ ਨਾਮ ਜਪਣ, ਇਹ ਮਦਾਰੀ ਦੇ ਤਮਾਸ਼ੇ ਨੂੰ ਇੱਥੇ ਖੜਾ। ਸਾਰੇ ਪੈਸੇ ਹੋਰ ਹੀ ਪਾਸੇ ਲਾ ਕੇ ਖਰਾਬ ਕਰਤੇ, ਸਵਾਸਾਂ ਨੂੰ ਹੋਰ ਹੀ ਪਾਸੇ ਲਾ ਕੇ ਖਰਾਬ ਕਰਤਾ, ਸ਼ਰਧਾ ਦੀ ਪੂੰਜੀ ਖਰਾਬ ਕਰਤੀ। ਮਦਾਰੀ ਦਾ ਤਮਾਸ਼ਾ ਦੇਖਦਾ ਹੋਇਆ ਵੀ ਮਾਇਆ ਦਾ ਤਮਾਸ਼ਾ ਦੇਖ ਕੇ 84 ਦੇ ਗੇੜੇ ਲਈ ਪੈ ਕੇ ਦੂਰ ਚਲਿਆ ਗਿਆ ਗੁਰਾਂ ਤੋਂ, ਮੁੜ ਹੀ ਨਾ ਘਰ ਆਇਆ। ਸਤਿਗੁਰੂ ਉਡੀਕੀ ਜਾਂਦੇ ਨੇ ਕਿ ਕਦੋਂ ਆਏਗਾ, ਕਦੋਂ ਆਏਗਾ ਵਾਪਸ, ਪਰ ਇਹ ਤੇ ਹੁਣ ਹੋਰ ਹੀ ਗੇੜੇ 'ਚ ਪੈ ਗਿਆ ਮਹਾਰਾਜ। ਤਾਂਹੀਓ ਸਤਿਗੁਰੂ ਕਹਿੰਦੇ ਮਾਇਆ ਮੋਹੇ ਨਟ ਬਾਜੀ ਪਾਈ, ਮਨਮੁਖ ਅੰਧ ਰਹੇ ਲਪਟਾਈ। ਜਦੋਂ ਆਪਾਂ ਸੰਸਾਰ ਦੇ ਤਮਾਸ਼ੇ ਵਿੱਚ ਉਲਝ ਜਾਂਦੇ ਹਾਂ ਤਾਂ ਆਪਾਂ ਭੁੱਲ ਜਾਂਦੇ ਹਾਂ ਕਿ ਮੈਂ ਕੌਣ ਹਾਂ, ਫਿਰ ਆਪਾਂ ਆਪਣਾ ਸਾਰਾ ਕੁਝ ਖਰਾਬ ਕਰ ਲੈਂਦੇ ਹਾਂ। ਪਰ ਇਹਦੇ 'ਚ ਬਚਣਾ ਵੀ ਆ, ਰਹਿਣਾ ਵੀ ਆ। ਕਿਵੇਂ? ਗੁਰਮੁਖ ਲਿਪਤ ਰਹੇ ਲਿਵ ਲਾਈ। ਪਰ ਗੁਰਮੁਖ ਲੋਕ ਵਾਹਿਗੁਰੂ ਦੇ ਸਿਮਰਨ ਵਿੱਚ ਬਿਰਤੀ ਲਾ ਕੇ ਸੰਸਾਰ ਤੋਂ ਨਿਰਲੇਪ ਰਹਿ ਜਾਂਦੇ ਨੇ, ਉਹਨਾਂ ਨੂੰ ਨਾਮ ਬਚਾ ਲੈਂਦਾ ਪਈ। ਬਹੁਤੇ ਭੇਖ ਕਰੈ ਭੇਖ ਧਾਰੀ, ਅੰਤਰ ਤਿਸਨਾ ਫਿਰੈ ਅਹੰਕਾਰੀ। ਜੋ ਭੇਖ ਧਾਰੀ ਪੁਰਸ਼ ਸਰੀਰ ਤੇ ਬਹੁਤੇ ਭੇਖ ਧਾਰਨ ਕਰਦਾ, ਹਿਰਦੇ ਅੰਦਰ ਪਦਾਰਥਾਂ ਦੀ ਤ੍ਰਿਸ਼ਨਾ ਤੇ ਹੰਕਾਰੀ ਹੋਇਆ ਫਿਰਦਾ, ਹੰਕਾਰੀ ਹੋ ਕੇ ਫਿਰ ਪਦਾਰਥਾਂ ਦੀ ਤ੍ਰਿਸ਼ਨਾ ਅੰਦਰ ਫਿਰਦਾ, ਆਪ ਨਾ ਚੀਨੈ ਬਾਜੀ ਹਾਰੀ। ਆਪਣੇ ਸਰੂਪ ਨੂੰ ਜਾਣਦਾ ਨਹੀਂ, ਉਹਨੇ ਮਨੁੱਖਾ ਦੇ ਰੂਪੀ ਬਾਜੀ ਹਾਰ ਗਿਆ। ਆਪਣੇ ਸਰੂਪ ਨੂੰ ਤਾਂ ਜਾਣਿਆ ਨਹੀਂ ਤੇ ਭੇਖਾਂ ਨੂੰ ਧਾਰਨ ਕਰਕੇ ਬਾਹਰਲੇ ਭੇਖ ਨੂੰ ਹੀ ਦੇਖਦਾ ਰਿਹਾ। ਪਦਾਰਥਾਂ ਦੀ ਤ੍ਰਿਸ਼ਨਾ ਅੰਦਰ ਲੱਗੀ ਰਹੀ, ਹੰਕਾਰੀ ਹੋ ਕੇ ਫਿਰਦਾ ਰਿਹਾ। ਅਸਲੀ ਸਰੂਪ ਨੂੰ ਅੰਦਰੋਂ ਪਹਿਚਾਣਿਆ ਨਹੀਂ, ਮਨੁੱਖ ਦਾ ਮਨੁੱਖ ਹੀ ਰਹਿ ਗਿਆ, ਦੇਵਤਾ ਨਾ ਬਣ ਸਕਿਆ। ਕਾਪੜ ਪਹਿਰ ਕਰੇ ਚਤੁਰਾਈ, ਮਾਇਆ ਮੋਹਿਅਤ ਭਰਮ ਭੁਲਾਈ। ਜਿਹੜੇ ਸੁੰਦਰ ਕੱਪੜੇ ਪਹਿਰ ਕੇ ਚਤੁਰਾਈ ਕਰਦਾ, ਅੱਤ ਵੱਡੇ ਭਰਮ ਕਰਕੇ ਮਾਇਆ ਦੇ ਮੂੰਹ ਵਿੱਚ ਭੁੱਲਿਆ ਫਿਰਦਾ, ਕੱਪੜੇ ਪਾ ਪਾ ਕੇ ਉਹਦੇ ਵਿੱਚ ਹੀ ਫਸਿਆ, ਮੈਂ ਐਸੇ ਕੱਪੜੇ ਪਾਏ ਨੇ, ਆਏ ਨੇ ਕੱਪੜੇ, ਕੱਪੜੇ ਨਾਲ ਕਿਤੇ ਬ੍ਰਹਮ ਗਿਆਨ ਨਹੀਂ ਹੋ ਜਾਂਦਾ, ਕੱਪੜਿਆਂ ਨਾਲ ਕਿਤੇ ਸ਼ਾਂਤੀ ਆਉਂਦੀ। ਬਿਨ ਗੁਰ ਸੇਵੇ ਬਹੁਤ ਦੁੱਖ ਪਾਏ, ਗੁਰਾਂ ਦੀ ਸੇਵਾ ਕੀਤੇ ਤੋਂ ਬਿਨਾਂ ਉਹ ਬੰਦਾ ਦੁੱਖਾਂ ਨੂੰ ਹੀ ਪ੍ਰਾਪਤ ਕਰਦਾ। ਨਾਮ ਰਤੇ ਸਦਾ ਬੈਰਾਗੀ, ਗ੍ਰਹੀ ਅੰਤਰ ਸਾਚ ਲਿਵ ਲਾਗੀ। ਜੋ ਨਾਮੀ ਦੇ ਨਾਮ ਵਿੱਚ ਰੰਗੇ ਰਹਿੰਦੇ ਨੇ, ਉਹ ਸਦਾ ਹੀ ਸੰਸਾਰ ਵੱਲੋਂ ਵੈਰਾਗਵਾਨ ਹੋ ਕੇ ਰਹਿੰਦੇ ਨੇ। ਜੋ ਵਿਰਾਗੀ ਪ੍ਰੇਮੀ ਹੋ ਕੇ ਨਾਮੀ ਦੇ ਨਾਮ ਵਿੱਚ ਸਦਾ ਰੱਤੇ ਰਹਿੰਦੇ ਨੇ, ਉਹਨਾਂ ਦਾ ਗ੍ਰਹੀ ਹੁੰਦਾ, ਗ੍ਰਿਸਤ ਦੇ ਅੰਦਰ ਰਹਿੰਦਿਆਂ ਹੀ ਸੱਚ ਨਾਮ ਵਿੱਚ ਲਿਵ ਲੱਗ ਜਾਂਦੀ ਹੈ, ਉਹ ਨਿਰਲੇਪਤਾ ਚ ਆ ਜਾਂਦੇ ਨੇ। ਨਾਨਕ ਸਤਿਗੁਰ ਸੇਵ ਹੈ ਸੇਵਡ ਭਾਗੀ। ਮਹਾਰਾਜ ਕਥਨ ਕਰਦੇ, ਜੇ ਸਤਿਗੁਰਾਂ ਦੀ ਸੇਵਾ ਕਰਦੇ ਆ ਨਾ, ਉਹ ਵੱਡਿਆਂ ਭਾਗਾਂ ਵਾਲੇ ਨੇ। ਬਸ ਜੇ ਆਪਾਂ ਸਤਸੰਗਤ ਕਰਦੇ ਹਾਂ, ਰੋਜ਼ ਆਉਂਦੇ ਹਾਂ, ਆਪਾਂ ਗੁਰੂ ਸਾਹਿਬ ਦੀ ਗੱਲ ਨੂੰ ਪਹਿਲ ਦੇਣੀ ਆ, ਜੋ ਸਤਿਗੁਰੂ ਕਹਿੰਦੇ ਆਪਾਂ ਉਹ ਗੱਲ ਮੰਨਣੀ। ਬਸ ਆਪਣੇ ਤੇ ਜ਼ੋਰ ਇਹ ਸਤਿਗੁਰੂ ਪਾਉਂਦੇ ਜ਼ਿਆਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰੋ, ਇੱਕ ਨਾਮ ਜਪੋ, ਸੇਵਾ ਕਰੋ, ਗੁਰੂ ਘਰ ਦੀ ਕਰੋ, ਨਿਸ਼ਾਨ ਸਾਹਿਬ ਦੀ ਸੇਵਾ ਕਰੋ, ਸੇਵਾ ਕਰੋ, ਲੰਗਰ ਵਿੱਚ ਸੇਵਾ ਕਰੋ, ਸੰਗਤ ਦੀ ਸੇਵਾ ਕਰੋ। ਆਪਾਂ ਨੂੰ ਇਹ ਹੁਕਮ ਹੋਇਆ ਭਾਈ ਗੁਰੂ ਸਾਹਿਬਾਂ ਦੀ ਸੇਵਾ ਕਰੋ, ਬਸ ਇੰਨੇ 'ਚ ਕਹਿੰਦੇ ਤੁਹਾਡਾ ਭਲਾ ਹੋ ਜਾਣਾ। ਬਾਕੀ ਕਲਯੁੱਗ ਦੇ ਵਿੱਚ ਜੋ ਵੀ ਕਰਨਾ ਨਾ, ਕਰਮ ਧਰਮ ਪਾਖੰਡ ਜੋ ਦੀਸਾ, ਤਿੰਨ ਜਮ ਜਾਗਾਤੀ ਲੂਟਾ, ਉਹ ਸਤਿਗੁਰੂ ਆਪਾਂ ਨੂੰ ਪਹਿਲਾਂ ਦੱਸ ਚੁੱਕੇ ਨੇ ਵੀ ਉਹ ਚੀਜ਼ਾਂ ਕਲਯੁੱਗ ਵਿੱਚ ਕੰਮ ਨਹੀਂ ਦਿੰਦੀਆਂ। ਇੰਨਾ ਕਰਨ ਨੂੰ ਤਾਂ ਆਪਾਂ ਕਰ ਸਕਦੇ, ਉਦੋਂ ਕੰਮ ਦੇ ਜਾਂਦੀਆਂ ਜਦੋਂ ਸੱਚਾਈ ਸੀ ਦੁਨੀਆਂ 'ਤੇ ਥੋੜ੍ਹੀ ਬਹੁਤ। ਹੁਣ ਜਦ ਕਿ ਇੰਨੀ ਸਾਰੇ ਪਾਸੇ ਮਿਲਾਵਟ ਹੀ ਮਿਲਾਵਟ ਹੈ, ਕੋਈ ਵੀ ਚੀਜ਼ ਸਿਰੇ ਨਹੀਂ ਲੱਗਦੀ। ਫਿਰ ਉਦੋਂ ਲੋਕਾਂ ਦੀ ਕਮਾਈ ਬਹੁਤ ਸੱਚੀ ਅਤੇ ਸੁੱਚੀ ਹੁੰਦੀ ਸੀ, ਉਹ ਵੀ ਤਾਂ ਵੀ ਫਰਕ ਪੈਂਦਾ ਸੀ। ਹੁਣ ਕਮਾਈ ਵੀ ਨਹੀਂ ਸੱਚੀ ਸੁੱਚੀ ਹੈਗੀ, ਉਹਦੇ ਕਰਕੇ ਵੀ ਫਰਕ ਪੈਂਦਾ, ਬਹੁਤ ਸਾਰੀਆਂ ਗੱਲਾਂ ਕਰਕੇ ਫਰਕ ਪੈਂਦਾ। ਕਿੱਥੇ ਸਤਯੁਗ ਦੇ ਵਿੱਚ ਪੰਡਿਤ ਹੁੰਦਾ ਸੀ ਤ੍ਰੇਤੇ ਦੁਆਪਰ ਵਿੱਚ, ਉਹਦਾ ਤਾਂ ਬੜਾ ਫਰਕ ਸੀ ਅਤੇ ਹੁਣ ਵਾਲੇ ਦਾ ਬੜਾ ਫਰਕ। ਉਦੋਂ ਕੇਸਾਧਾਰੀ ਹੁੰਦੇ ਸੀ, ਉਦੋਂ ਮਰਿਆਦਾ ਪੂਰੀ ਰੱਖਦੇ ਸੀ, ਉਦੋਂ ਪੂਰੇ ਗੁਰਮੁਖ ਹੁੰਦੇ ਸੁਭਾਅ ਉਹਨਾਂ ਦੇ, ਅੰਮ੍ਰਿਤ ਵੇਲੇ ਉੱਠਣਾ, ਨਾਮ ਜਪਣਾ, ਚੰਗੇ ਕਰਮ ਕਰਨੇ, ਉਹਨਾਂ ਤਾਂ ਅੱਜ ਦੇ ਤਾਂ ਫਰਕ ਹੈ। ਫਿਰ ਅੱਜ ਦੇ ਹਰ ਮਨੁੱਖ ਦਾ ਉਦੋਂ ਨਾਲੋਂ ਫਰਕ ਹੈ। ਸਤਿਯੁਗ ਨੇ ਕੋਸ਼ਿਸ਼ ਕੀਤੀ ਸਤਿਗੁਰੂ ਮਹਾਰਾਜ ਨੇ ਕਿ ਸਤਿਯੁਗ ਵਰਤੇ, ਪਰ ਹਰ ਬੰਦਾ ਹੀ ਕਲਯੁੱਗ ਹੀ ਹੋ ਗਿਆ। ਸਤਿਗੁਰੂ ਕਹਿੰਦੇ ਹੁਣ ਮੇਰੇ ਕੋਲ ਹੋਰ ਕੋਈ ਉਪਾਅ ਨਹੀਂ ਹੈ। ਜਦੋਂ ਬੰਦੇ ਦਾ ਐਂਡ ਹੋ ਜਾਂਦਾ, ਹੋਸਪਿਟਲਾਂ ਵਿੱਚ ਚੁੱਕ ਕੇ ਫਟਾਫਟ ਲੈ ਜਾਂਦੇ ਵੀ ਗਿਆ, ਉਹ ਜਾਂਦਿਆਂ ਸਾਰ ਲਾਈਫ ਇੰਜੈਕਸ਼ਨ ਲਾਉਂਦੇ ਨੇ, ਸਭ ਤੋਂ ਪਹਿਲਾਂ ਸਿੱਧਾ ਹੀ ਦਿਲ 'ਚ ਲੱਗਦਾ ਉਹ। ਜੇ ਤਾਂ ਉਹਦਾ ਜਿਉਂਦਾ ਹੋ ਗਿਆ ਹੋ ਗਿਆ, ਨਹੀਂ ਤਾਂ ਕਹਿੰਦੇ ਲੈ ਜਾਓ ਬਸ ਗਿਆ। ਹੁਣ ਸਤਿਗੁਰੂ ਨੇ ਸਾਨੂੰ ਲਾਈਫ ਇੰਜੈਕਸ਼ਨ ਹੀ ਲਾਇਆ ਨਾਮ ਦਾ, ਬਸ ਇਹ ਅਖੀਰਲੇ ਇੰਜੈਕਸ਼ਨ ਆ। ਹੁਣ ਜਿਹਨੇ ਤਾਂ ਨਾਮ ਜਪ ਲਿਆ, ਉਹ ਤਾਂ ਜਿਉਂਦਿਆਂ 'ਚ ਆ ਜਾਣਾ, ਅਤੇ ਜਿਹਨੇ ਨਹੀਂ ਨਾਮ ਜਪਿਆ, ਉਹਨੂੰ ਸਤਿਗੁਰੂ ਕਹਿੰਦੇ ਨੇ ਮੁਰਦਾ ਕਰਾਰ ਦੇਤਾ ਮੈਂ ਉਹਨੂੰ। ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ, ਮ੍ਰਿਤਕ ਕਹੀਆ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜਿਹਦੇ ਮਨ ਅੰਦਰ ਨਾਮ ਦਾ ਪ੍ਰੇਮ ਨਹੀਂ, ਨਾਮ ਨਹੀਂ ਜਪਦਾ, ਕਹਿੰਦੇ ਮੇਰੇ ਵੱਲੋਂ ਤਾਂ ਹੁਣੇ ਮੁਰਦਾ, ਬਾਅਦ 'ਚ ਮੈਂ ਮੁਰਦਾ ਕਰਾਰ ਕੀ ਦੇਣਾ। ਜਿਉਂਦਾ ਹੀ ਮੁਰਦਾ ਫਿਰ ਰਿਹਾ, ਜਿਉਂਦੇ ਜੀ ਹੀ ਮੁਰਦਾ ਹੋ ਚੁੱਕਿਆ। ਸੋ ਮੂਹਾ ਜਿਸ ਮਨੋਂ ਵਿਸਾਰੇ, ਤਿਸ ਤਾਂ ਜਬਰ ਕਹਾਂ ਕੋ ਜਾਏ, ਸਭ ਸਿਰੇ ਇੱਕ ਨਿਰੰਜਨ ਰਾਏ। ਕਹਿੰਦੇ ਇਹ ਤਾਂ ਜਿਉਂਦਾ ਹੀ ਮੁਰਦਾ ਹੋ ਗਿਆ ਵਿਚਾਰਾ, ਨਾਮ ਹੀ ਭੁੱਲ ਗਿਆ। ਨਾਮ ਨੂੰ ਛੱਡਣ ਕਰਕੇ ਮੁਰਦਾ ਹੀ ਹੈ, ਨਾਮ ਜਪਣ ਕਰਕੇ ਹੀ ਜਿਉਂਦਿਆਂ ਦੀ ਗਿਣਤੀ ਵਿੱਚ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ 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 ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਯੋਈ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮੇਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮੇਰਾ ਮਤ ਹੋਈ ਸਤਿਗੁਰ ਸਜਣ ਮੇਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ।